ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਖੁਸ਼ੀ ਭੀ ਸੱਚ ਦੋਇ ਕਰ ਜੋਰ ਮਾਂਗੋ ਇੱਕ ਦਾਨਾ ਦੋਇ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਕਵਨ ਵਡਾਈ ਕਹਿ ਸਕੋ ਦੇ ਅੰਤ ਗੁਣੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰਿਤਾ ਨਾਮ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਸਤਨਾਮ ਧੰਨਵਾਦ ਹੈ ਗੁਰੂ ਸਾਹਿਬ ਜੀਓ ਚਾਹੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਵਾ ਆਪੀ ਮੈਂ ਆਪ ਸਾਜਿਓ ਨ ਆਪੇ ਹੀ ਥੰਮ ਖਲੋਵਾ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਵਾ ਆਪ ਹੀ ਮੈਂ ਆਪ ਸਾਜਿਓ ਨ ਆਪੇ ਹੀ ਥੰਮ ਖਲੋਵਾ ਆਪੇ ਪਤੀ ਕਲਮ ਆਪ ਆਪ लिखण हार हुआ सब उम्मत आवण जावणी आपे ही नवा नरुवा तख्त बैठा अर्जन गुरु सतगुर का खिवे चंदोवा उगवण हो त्रआथवण हो चहो चक्की कियन लोवा जिनी गुरु ना सेवेओ मन मुखा पया मोवा दूड़ी चौड़ी करा मात सचे का सचा तोवा चारे जागे चहो चुगी पंचायण आपे होवा दूनी चौनी करामात सचे का सचा तोवा चारे जागे चह जुगी पंचायण आपे होवा। वाहिगुरु जी का खालसा वाहिगुरु जी की फतह। परम सम्मान योग साहिब सतगुरु गुरु ग्रंथ साहिब कृपालु जी दी चरण शरण विच शोभायमान गुरु सवारे सतसंगी जनों आप जी ने आज दे इस विशेष दीवान दी हाजरी भरी अमृत बचना दा कीर्तन गुरु सवारिया ने आप जी नू सरवण कराया है। पिछले दिना तो राय बलवंत और बाबा सता जी उन्हां दी रचना तो उच्चारण कीती खोई राम कली की वार दी आपां विचार प्रारंभ कीती सी। अज अठवीं पौड़ी है इस वार दी ते शिफ्ट कर दे पहले तन गुरु अर्जुन देव सच्चे पातशाह जी दी अमृतसर साहब की धरती दे दोनों रबाबी भरा खलोते ने भाई लद्दा साहब परोपकार करने वाले और इन्हां टुटिया होया दे धक्किया होया दा वकील बन के आया है। धन गुरु अर्जुन देव सच्चे पातशाह दे सन्मुख खलो के अज ये अठवीं पौड़ी कह लगे ने ते देखियो ए ओ ही रसना है ओ ही शरीर है जेड़ा कुछ समा पहला कह रहा सी कि गुरु अर्जुन देव जी नू कौन जानदा है जे असी कीर्तन ना करिए ते अज अंदर दी खिच ने गुरु तो टुटिया होया दे अंदर आए हुए लोग ने कोड़ ने इन्ना कुछ तपा दिता अज ज्यों ज्यों अपनी रचना तो कृपालु दाता दी सिफत करन त्यों त्यों इन्हां दे अंदर नूं भी ठंड पै ते त्यों त्यों इन्हां दे तन नूं भी रोग वल्लों ठंड पै। आओ इस पौड़ी नाल आपां संपूर्णता करनी है अपने अंदर नूं एकागर करन दा यतन करिए ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਟਿਕ ਜਾਈਏ। ਖੇਤ ਦਾ ਤਾਰ ਦੀ ਇਹਨਾਂ ਗੁਰੂ ਕੇ ਪਿਆਰੇ ਰਬਾਦੀਆਂ ਨੇ ਆਪਣੀ ਰਚਨਾ ਤੋਂ ਸ਼ਿਵ ਤੋਂ ਸਲਾਹ ਕੀਤੀ, ਅੰਦਰ ਦੀ ਦੂਰੀ ਮਿਟ ਗਈ, ਤਨ ਦਾ ਪੁਸ਼ਟ ਚਲਾ ਗਿਆ, ਤੁਸੀਂ ਕਿਰਪਾ ਕਰੋ ਆਪਣੀ ਸ਼ਿਵ ਸਲਾਹ ਦੇ ਕੇ ਸਾਡੀ ਦੂਰੀ ਨੂੰ ਮਿਟਾ ਦਿਓ। ਅਸੀਂ ਰਾਏ ਬਲਵੰਤ ਦੀ ਤਰ੍ਹਾਂ ਸਿਫਤ ਕਰਨ ਜੋਗੇ ਨਹੀਂ, ਪਰ ਹਾਂ ਆਪ ਕਿਰਪਾਲੂ ਜ਼ਰੂਰ ਹੋ। ਕਰੋ ਕਿਰਪਾ ਸਾਧ ਸੰਗਤ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਕੇ ਅਰਦਾਸ ਕਰਨ ਦੀ ਸਾਨੂੰ ਜੁਗਤ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਦੇ ਆਪਣੇ ਹੀ ਮੁਬਾਰਕ ਬਚਨ ਨੇ, ਮਾਨੋ ਅੱਜ ਇਹ ਬਾਬਾ ਸੱਤਾ ਦੀ ਵਾਰ ਨੂੰ ਸੰਪੂਰਨ ਕਰਦਿਆਂ ਸਿਫਤ ਕਰਦਿਆਂ ਇਹਨਾਂ ਦਾ ਅੰਦਰ ਬੋਲ ਕੇ ਕਹਿ ਰਿਹਾ ਹੈ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਇਹ ਗੁਰੂ ਅਮਰਦਾਸ ਦੇ ਬਚਨ ਨੇ। ਉਸ ਤੋਂ ਅੱਗੇ ਗੁਰੂ ਅਰਜਨ ਸਾਹਿਬ ਜੋ ਕਹਿੰਦੇ ਨੇ ਕਿ ਗੁਰੂ ਦੇ ਚਰਨਾਂ ਵਿੱਚ ਕਿਵੇਂ ਢੁਕਣਾ ਝੁਕਣਾ ਹੈ, ਕਿਵੇਂ ਡਿੱਗਣਾ ਹੈ। ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣ ਖੀਣ ਖੰਮ ਅਪਰਾਧੀ ਪੂਰੇ ਸਤਿਗੁਰ ਲਈ ਰਲਾ। ਅਸੀਂ ਔਗਣਾਂ ਨਾਲ ਭਰਿਆ ਸੱਚੇ ਪਾਤਸ਼ਾਹ, ਸਾਨੂੰ ਔਗਣਾਂ ਨਾਲ ਭਰਿਆ ਹੋਇਆ ਨੂੰ ਤੂੰ ਅੱਜ ਆਪਣੇ ਚਰਨਾਂ ਵਿੱਚ ਰਲਾ ਲਿਆ ਹੈ। ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਮਿਹਰ ਕਰਦੇ ਨੇ, ਦੇਖ ਮਨਾ ਤੂੰ ਸਤਿਗੁਰੂ ਦੀ ਸ਼ਰਨ ਵੀ ਜਾ ਕੇ ਬੇਨਤੀ ਕਰ ਤੇ ਅਰਦਾਸ ਵਿੱਚ ਤੇਰੇ ਸ਼ਬਦ ਕੌਣ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਨਾਮ ਸੁਖ ਹਰ ਸ਼ੋਭਾ ਚਿੰਤਾ ਲਾਇ ਹਮਾਰੀ, ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਇ ਹਮਾਰੀ। ਸਾਨੂੰ ਅੰਦਰ ਦਾ ਸੁਖ ਦਿਓ, ਸਾਨੂੰ ਨਾਮ ਦੀ ਦਾਤ ਦਿਓ ਤੇ ਸ਼ੋਭਾ ਉਹ ਜਿਹੜੀ ਨਾਮ ਵਿੱਚ ਰੱਤ ਕੇ ਮਿਲੇ। ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਇ ਹਮਾਰੀ, ਅਵਰ ਨਾ ਸੂਝੈ ਦੂਜੀ ਥਾਹਰ। ਸੱਚੇ ਪਾਤਸ਼ਾਹ ਉਗਮਣੋ ਤੋਂ ਲੈ ਕੇ ਆਤਮਣੋ ਤੱਕ ਸਾਰੀ ਦੁਨੀਆਂ ਤੁਹਾਨੂੰ ਘੁੰਮ ਆਇਆ, ਭਟਕ ਆਇਆ, ਤੇਰੇ ਤੋਂ ਬਿਨਾਂ ਪ੍ਰਕਾਸ਼ ਕਿਤੋਂ ਵੀ ਲੱਭਦਾ ਨਹੀਂ ਪਿਆ। ਅਵਰ ਨਾ ਸੂਝਿਆ ਦੂਜੀ ਥਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਖੋ ਉਭਾਰੀ, ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਖੋ। ਇਹ ਵਾਰੀ ਕਿਰਪਾ ਕਰਕੇ ਇਸ ਵਾਰੀ ਸਾਨੂੰ ਰੱਖ ਲਓ। ਅੱਜ ਇਹਨਾਂ ਦਾ ਹਿਰਦਾ ਪੂਰਨ ਤੌਰ ਤੇ ਵੈਰਾਗ ਵਿੱਚ ਪੂਰਤ ਹੈ ਤੇ ਬੇਨਤੀ ਕਰਦੇ ਪਏ ਨੇ, ਮੇਲ ਲੈਹੋ ਦਿਆਲ ਤਹਿ ਤਹਿ ਦੁਆਰਿਆ, ਰੱਖ ਲੈਹੋ ਦੀਨ ਦਿਆਲ ਭਰਮਤ ਬੋਖਾਰੇ। ਹੇ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਤੁਸੀਂ ਰੱਖ ਲਓ। ਇੱਥੇ ਮੈਂ ਪੌੜੀ ਦੀ ਵਿਚਾਰ ਤੋਂ ਪਹਿਲਾਂ ਇੱਕ ਅਰਜ਼ ਕਰਨੀ ਚਾਹੁੰਦਾ। ਪਿਆਰਿਓ, ਜਿਸ ਨੇ ਬਾਬਾ ਜੀ ਦੀ ਬਾਣੀ ਦਾ ਕੀਰਤਨ ਕੀਤਾ ਹੈ, ਜਿਸ ਨੇ ਬਾਬਾ ਜੀ ਦੀ ਸਿੱਖੀ ਨੂੰ ਕਮਾਨ ਦਾ ਥੋੜਾ ਵੀ ਉਪਰਾਲਾ ਕੀਤਾ ਹੈ, ਜਿਤਨਾ ਮਰਜ਼ੀ ਸਮੇਂ ਦੀ ਗਰਦਿਸ਼ ਉਹਨੂੰ ਦੂਰ ਲੈ ਜਾਏ, ਪਰ ਮੇਰੇ ਗੁਰੂ ਦੇ ਗਾਏ ਹੋਏ ਸ਼ਬਦ ਨੂੰ ਫਿਰ ਗੁਰੂ ਘਰ ਵੱਲ ਲੈ ਆਉਂਦੇ, ਕਿਉਂਕਿ ਜੋ ਉਹਨੇ ਬਾਣੀ ਪੜ੍ਹੀ ਹੈ ਕਦੀ ਵਿਅਰਥੇ ਨਹੀਂ ਜਾਣੀ। ਉਸ ਦਾ ਕਿਹਾ ਹੋਇਆ ਜਪਿਆ ਹੋਇਆ ਵਿਅਰਥ ਨਹੀਂ। ਕੱਲ ਇੱਕ ਅਰਧ ਕੀਤੀ ਸੀ ਮੈਂ, ਜੇ ਬਾਣੀ ਨੂੰ ਸ਼ਬਦ ਨੂੰ ਨਾਮ ਨੂੰ ਛੱਡ ਕੇ ਬੰਦਾ ਕਰੋੜਾਂ ਤਰ੍ਹਾਂ ਦੇ ਕਰਮ ਧਰਮ ਕਰੀ ਜਾਏ, ਕਰਮ ਕਾਂਡ ਕਰੀ ਜਾਏ, ਕਰੋੜਾਂ ਕਰਮ ਕਾਂਡਾਂ ਦੀ ਕੀਮਤ ਤਿੰਨ ਪੈ ਗਈ, ਤੇ ਪਿਆਰਿਓ ਤਿੰਨ ਜਿਤਨਾ ਰੱਬ ਦਾ ਨਾਮ ਜਪੇ ਤੇ ਉਹ ਕਦੀ ਵਿਅਰਥ ਨਹੀਂ ਜਾਏ। ਫਰਕ ਹੈ, ਹਜ਼ੂਰ ਦੇ ਬਚਨ ਅਸੀਂ ਪੜ੍ਹ ਰਹੇ ਹਾਂ, कि तीर्थ तप दया दत्त दान जे को पावे तिल का मान, कर्म कांडा नल तिल जितना किते मान मिल सकता है, पर जे किते नाम नल जुड़े प्रभु का लिया किसे का एक तिल ना गवाही। सिमरन एक तिल भी व्यर्थ नहीं जाएगा, ते कर्म कांड करोड़ा की कीमत तिल जितनी नहीं पहे। देखो जदों अंदर बाबा बलवंडा जी बाबा सत्ता जी अंदर गुरु के विछोड़े की धूप पई ते कितो होर थां तो शांति शब्द तो बिना मिली है। भाई गुरदास का अज एक बचन दो मैं आप नाल जरूर सांझे करने के गुरु तो बिना गुरु के अंदर जुड़न तो बिना साढ़े अंदर नूं किते ढोई नहीं। जे कोई यह कहे कि मैं गुरु ग्रंथ साहब नूं छड़ के होवे शब्द का प्रेमी किसी होर दे दर ते जा के गाला ना, उन्हें यही कहा ना कि गले नर गाना ही है। गुरु अर्जुन देव तो बिना किसी होर दे दर ते गाँगे जिदे मर्जी कोल गा लीए ते साढ़े अंदर नूं टिका सानूं पैसे की कमी नहीं रहनी। नहीं प्यारियो समर्थ गुरु दे शब्द नूं छड़ के किसे भी बंदा चला जाए ओदे अंदर नूं गुरु शब्द वाला रस कितों नहीं आएगा। बाबे नानक दे घर वाला प्यार शायद कितों नसीब होवे। हजूर दे प्यारे सिख भाई गुरदास जी ने एक बचन कहा है, उन्हां दे 6-7 उदाहरणां ओह दिंदे ने इस मुतलक कि गुरु नूं छड़ के अंदर दी तृप्ति कितों। भाई साहब बचन करदे ने कि एक बंदे नूं अमृत फल खाण दी तांग है। अमृत फल का अखरी अर्थ आपां अंब कर लईए। एक बंदे दे मन विच है मैं अमृत फल खाना है ते अंब की थां ते उहनूं कच्ची अंबी कोई तोड़ के उसे टाणी तो दे दे। इहदे अर्थां नूं अज समझ प्यारो। अंब एक है, एक उहनूं पक्का अंब लगा है उसे टाणी नूं ते दूजी कच्ची अंबी है। पक्के अंब का सवाद कदी कच्ची अंबी विचों नहीं आता। आपां यही कहिंदे आ ना देखो जी गुरु कोल भी तां रब की गल है, वह भी तो रब की गल करते ने, पर चेते रखियो अंब की टाणी नूं दोनों ही फल लगे ने। जिहड़ा रस पक्के कोल है वह कभी कच्चे कोलों नहीं मिलेगा। रब की गल तो सारी करते हैं, हुण जिहड़ा पूरा ते पक्का है। बड़ी बड़ी इस कवित दे अर्थ कीते। अज इस कवित नूं पढ़दिआं पता लगा कि भाई साहब तो इस गल विचों साडे शंकी बड़े निवृत्त पै करदे। वह कह रहे टाणी इको ही कह, कोई शक नहीं रब की दुहाई सारी दुनिया तारीख है, नाम का सारे लोग गल करते ने, पर चेते रख अंब की टाणी नूं पक्के हुए अंब विच ते कच्ची अंबी विच जमीन असमान का फर्क है। जो पक्के अंब ने रस देना है वह कच्ची अंबी विचों नहीं, जो पूरे गुरु ते रस आत्म रसीए गुरु ने सुख देना है सच जानी वह कच्चिया पिलिया कोलों नहीं मिलना। गल भावें परमात्मा की करी जा। भाई साहब ने दूजा बचन कहे, कहिंदे एक सड़क ते दो घर ने, दोनां घरां दे विच न्याणे ने आपो अपने। जे एक घर दे विचों न्याणा चुक के कोई उहनूं गवांढी दे घर लै जाए ते इह कह के तेरे बाप वर्गी इहदी शकल है, जिथे तुहाडे बाप दा घर उथे इहदा भी घर है, जो बिजनेस तेरे बाप दा उह इहदा भी है, तूं अपने पिता नूं छड के गवांढी दे घर विच इहदी गोद विच बैठ जा। प्यारियो शरीर इको जे होणगे, कपड़े इको जे होणगे, बोल इको जे होणगे, पर जेड़ा सीने दा प्यार बापू ने दे देना है ना वो कभी गवांढी कोलों नहीं मिलेगा। सत्ते बलवंत हकीकत कह रहे ने दोनों भरा कि हे गुरु अर्जुन देव सच्चे पातशाह, असी अंबिया ते भरोसा करके तेनू छड बैठे। इन्हां दे टुटण दा एक कारण बाबे तृतीये दी चुक भी सी, क्योंकि कह रहा सी तुसी मेरे वल आयो। कहन लगे दादा पक्के अंब नूं छड के अंबी दी आस करे कदी रस नहीं मिलदा, पिता नूं छड के गवांढी कोल जाए गवांढी रुपये दे देगा, गवांढी घर चंगा लै देगा, गवांढी गड्डियां सोहणियां लै देगा, पर भावें बाप तेरे दे खद्दर दे बस्तर ने जिहड़ा सीने दा प्यार पिता कोलों मिलना वह गवांढी कोलों नहीं मिलना। जो प्यार मेरे गुरु नानक साहिब जीओ तुहाडे चरणां विचों मिल जाना है, कभी पदार्थां दी वरखा करन वालिआं कोलों आत्मरस मिलेगा। भाई साहिब ने तीसरा प्रमाण दिता है, कहन लगे गुरु के सिखो कि देखो एक पासे खूह दा पाणी है ते दूजे पासे बदलां दा पाणी है। पाणी तां पाणी है ਖੂਹ ਦਾ ਪਾਣੀ ਵੀ ਪਿਆਸ ਥੋੜੀ ਬਹੁਤੀ ਬੁਝਾਉਂਦਾ ਹੈ। ਖੂਹ ਦਾ ਪਾਣੀ ਕੇਵਲ ਇੱਕ ਛੋਟੇ ਜਿਹੇ ਘੇਰੇ ਤੱਕ ਸੀਮਿਤ ਹੈ, ਕੁਝ ਕੁ ਖੇਤਾਂ ਤੱਕ ਹੀ ਆਪਣੇ ਆਪ ਵਿੱਚੋਂ ਕੋਈ ਸੁੱਖ ਦੇ ਸਕਦਾ ਹੈ। ਪਰ ਜਿਸ ਪਹਾੜ ਦੇ ਸਿਖਰ ਤੇ ਬੱਦਲ ਨੇ ਵਰਸ ਜਾਣਾ ਹੈ, ਚੇਤੇ ਰੱਖਿਓ ਉਹਦੇ ਖੂਹ ਦਾ ਪਾਣੀ ਉੱਥੇ ਕਦੀ ਨਹੀਂ ਪਹੁੰਚ ਸਕੇਗਾ। ਇਸ ਦਾ ਕਾਰਨ ਨਾਮ ਕੋਈ ਵੀ ਦੇ, ਦੇਖੋ ਜਿਵੇਂ ਚੱਲ ਰਿਹਾ ਹੈ, ਨਾਮ ਰਾਮ ਨਾਮ ਕੋਈ ਜਪਦਾ ਸਕੂਨ ਮਿਲੇਗਾ। ਖੂਹ ਦਾ ਪਾਣੀ ਉਹ ਖੇਡ ਨਹੀਂ ਵਰਤਾ ਸਕਦਾ ਜੋ ਬੱਦਲ ਦਾ ਪਾਣੀ ਵਰਸਾਉਂਦਾ ਹੈ, ਤੇ ਜਿਹੜੀ ਕਿਰਪਾ ਧੁਰ ਧਰ ਗਾਉਂ ਗੁਰੂ ਨਾਨਕ ਨਿਰੰਕਾਰ ਨੇ ਵਰਤਾ ਦੇਣੀ ਹੈ। ਸੱਚ ਜਾਣਿਓ ਜਿਤਨਾ ਮਰਜ਼ੀ ਕੋਈ ਰੌਲਾ ਪਾਏ, ਟਿੱਬਿਆਂ ਤੇ ਠੰਡ ਪਾ ਸਕਦਾ ਤੇ ਕੇਵਲ ਬਾਬਾ ਨਾਨਕ। ਪਾਣੀ ਤਾਂ ਖੂਹ ਦਾ ਵੀ ਹੈ, ਪਰ ਜਿਹੜਾ ਵਰਖਾ ਦਾ ਪਾਣੀ ਹੈ, ਬੱਦਲ ਦਾ ਪਾਣੀ ਹੈ, ਉਹਨੇ ਟੀਸੀ ਉੱਤੇ ਜਾ ਕੇ ਠੰਡ ਵਰਤਾਣੀ। ਭਾਈ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰਿਆ ਕਿ ਦੇਖ, ਇੱਕ ਦੀਵੇ ਕੋਲ ਵੀ ਚਾਨਣ ਹੈ। ਦੀਵੇ ਦਾ ਚਾਨਣ ਘਰ ਦੇ ਕੁਝ ਕੁ ਦਾਇਰੇ ਤੱਕ ਸੀਮਿਤ ਹੈ, ਪਰ ਜਦੋਂ ਸੂਰਜ ਕਿਰਨਾਂ ਬਖੇਰਦਾ, ਸਾਰੀ ਧਰਤੀ ਜਗਮਗਾ ਉੱਠਦੀ ਹੈ। ਜਿਹੜੀ ਰਹਿਮਤ ਗੁਰੂ ਕੋਲ ਸੂਰਜ ਵਰਗਾ ਪ੍ਰਕਾਸ਼ ਹੈ, ਚੇਤੇ ਰੱਖੀ ਉਹ ਦੀਵੇ ਕੋਲ ਨਹੀਂ। ਹਾਂ, ਦੀਵਾ ਬਲੇਗਾ, ਚਾਨਣ ਦਏਗਾ, ਤੈਨੂੰ ਗੱਲਾਂ ਰੱਬ ਦੀਆਂ ਸੁਣਾਉਣ ਵਾਲਾ ਹੋ ਸਕਦਾ, ਤੂੰ ਸੁਣ ਕੇ ਤੁਰ ਪਵੇਂ, ਪਰ ਦੀਵਾ ਬਦਕਿਸਮਤ ਆਪ ਹਨੇਰੇ ਵਿੱਚ ਰਹਿੰਦਾ ਹੈ। ਪਰ ਜਦੋਂ ਸੂਰਜ ਚੰਨ ਬਖੇਰਦਾ, ਉਹਦੇ ਉੱਤੇ ਅੰਧਕਾਰ ਨਹੀਂ, ਉਹ ਆਪ ਵੀ ਪ੍ਰਕਾਸ਼ ਹੈ। ਜਦੋਂ ਕਿਰਨਾਂ ਛੱਡਦਾ ਤੇ ਉਦੋਂ ਵੀ ਪ੍ਰਕਾਸ਼ ਕਰਦਾ। ਸਤਿਗੁਰੂ ਸੂਰਜ ਦੀ ਤਰ੍ਹਾਂ ਨੇ। ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਕਹਿਣ ਲੱਗੇ, ਆਂਬ ਕੀ ਸਦਰ ਕੱਤ ਮਿਟਤ ਆਂਬ ਲਈ ਖਾਏ, ਦਾਦਾ ਚੜ੍ਹਦੇ ਤੋਂ ਲੈਂਦੇ ਤੱਕ ਦੇਖਿਆ ਤੇਰੇ ਵਰਗਾ ਪਿਆਰ ਕਿਤੋਂ। ਆਂਬ ਕੀ ਸਦਰ ਕੱਤ ਮਿਟਤ ਆਂਬ ਲਈ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ, ਸਾਗਰ ਕੀ ਨਿਤ ਕੱਤ ਪਾਈਆ ਪੋਖ ਸੈ। ਭਾਈ ਸਾਹਿਬ ਦੀ ਇਹ ਉਦਾਹਰਣ ਹੈ। ਹੁਣ ਸਮੁੰਦਰ ਵੀ ਜਿਹੜੇ ਮੋਤੀ ਨੇ, ਆਪਣੇ ਘਰ ਅਸੀਂ ਟੋਇਆ ਪੱਟ ਲਈਏ, 2 ਏਕੜ ਦਾ ਛੱਪੜ ਬਣਾ ਲਈਏ, ਟੋਇਆ ਪੱਟ ਲਈਏ, 4 ਚਪੇਰੇ ਰੁੱਖ ਲਾ ਦਈਏ, ਤੇ ਪਾਣੀ ਦੀ ਰੋੜ ਨਿਰਮਲ ਪਾ ਦਈਏ, ਤੇ ਅਸੀਂ ਕਹੀ ਜਾਈਏ ਅਸੀਂ ਸਮੁੰਦਰ ਦਾ ਮੁਕਾਬਲਾ ਕਰਾਂਗੇ। ਨਹੀਂ ਪਿਆਰਿਓ, ਸਮੁੰਦਰ ਵੀ ਜਿਹੜੇ ਖਜ਼ਾਨੇ ਪਏ ਨੇ ਉਹ ਘਰ ਦੇ ਸਰੋਵਰਾਂ ਵਿੱਚੋਂ ਨਹੀਂ ਪ੍ਰਗਟ ਹੁੰਦੇ। ਆਪਣੇ ਘਰ ਕੋਈ ਗੱਦੀ ਲਾ ਕੇ ਬਹਿ ਜਾ ਕਰ, ਸੱਤਾ ਬਲਵੰਡ ਬਹਿਤੀ ਨੇ ਨਾ, ਅਸੀਂ ਆਪਣੇ ਘਰ ਸਰੋਵਰ ਬਣਾਵਾਂਗੇ, ਸਾਡੇ ਕੋਲ ਕੀਰਤਨ ਹੈ, ਸਾਡੇ ਕੋਲ ਗਲਾ ਹੈ। ਪਿਆਰਿਓ, ਕੀਰਤਨ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਗੁਰੂ ਲਈ ਕਰਨੇ ਆ, ਤੇ ਬਾਹਰ ਜਾ ਕੇ ਭਾਵੇਂ ਲੋਕਾਂ ਨੂੰ ਖੁਸ਼ ਕਰ ਲਈ, ਸਟੇਜਾਂ ਤੇ ਚੜ੍ਹ ਕੇ ਉੱਚੀ ਉੱਚੀ ਗਾਈ ਜਾਈਏ, ਉਹ ਰਸ ਨਹੀਂ ਜਿਉਣਾ ਜਿਹੜਾ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਉਂਦਾ। ਹੁਣ ਉਹਦੇ ਸਰੋਵਰ ਆਪਣੇ ਘਰ ਬਣਾ ਕੇ ਬਹਿ ਜਾ ਕੋਈ, ਕਿ ਸਾਗਰ ਦਾ ਮੁਕਾਬਲਾ, ਸਮੁੰਦਰ ਦਾ ਮੁਕਾਬਲਾ ਕਿਤੇ ਕੋਈ ਛੱਪੜ ਕੋਈ ਸਰੋਵਰ ਕਰ ਸਕਦਾ? ਹਾਂ, ਸਰੋਵਰ ਦਾ ਪਾਣੀ ਨਿਰਮਲ ਰਹੇਗਾ, ਪਰ ਜਿਹੜੀ ਛਲ ਸਾਗਰ ਨੇ ਸੱਤ ਨੀ ਇੱਕੋ ਦਮ ਬਾਹਰ, ਤੇ ਕਰੋੜਾਂ ਰੁਪਈਆ ਦੇ ਉਹਨੇ ਹੀਰੇ ਮੋਤੀ ਬਾਹਰ ਕਰ ਦੇਣੇ ਨੇ, ਸਾਰੀ ਜ਼ਿੰਦਗੀ ਸਰੋਵਰ ਦੇ ਕੰਢੇ ਬੈਠਾ ਰਹੀ, ਇਹਦੇ ਵਿੱਚੋਂ ਤੈਨੂੰ ਮੋਤੀ ਨਹੀਂ ਮਿਲਦੇ। ਆਂਬ ਕੀ ਸਦਰ ਤੱਕ ਮਿਟਤ ਆਂਬ ਲਈ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪਾ ਪਾਈਏ, ਸਾਗਰ ਕੀ ਨਿਤ ਕੱਤ ਪਾਈਏ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ। ਦਿਨ ਕਰ ਦਾ ਆਖਰੀ ਅਰਥ ਹੁੰਦਾ ਸੂਰਜ, ਸੂਰਜ ਦਾ ਮੁਕਾਬਲਾ ਦੀਵੇ ਨੇ ਕਿਵੇਂ ਕਰ ਜਾਣਾ ਹੈ? ਕਹਿਣ ਲੱਗੇ ਪਿਆਰੇ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ, ਬੱਦਲਾਂ ਦੀ ਬਰਸਾਤ ਦਾ ਮਾਂ ਮੁਕਾਬਲਾ ਖੂਹ ਦਾ ਪਾਣੀ ਨਹੀਂ ਕਰਦਾ, ਚੰਦਨ ਸੁਬੰਧ ਨਾ ਤਲਾਸ਼ ਮੈਂ ਕਾਈਏ। ਤੇ ਅੱਜ ਮਾਨੂੰ ਇਹਨਾਂ ਦਾ ਅੰਦਰ ਕਹਿ ਰਿਹਾ ਸੱਚੇ ਪਾਤਸ਼ਾਹ, ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਉਣ ਦੇ, ਦੇਵਤਾ ਸਰਾਪ ਦੇ ਸਕਦਾ ਹੈ, ਧਿਆਨ ਦਿਆ ਦੇ, ਪਰ ਇੱਕ ਗੱਲ ਕਹਿੰਦਾ, ਮੈਂ ਸਰਾਪੇ ਹੋਏ ਨੂੰ ਬਖਸ਼ ਨਹੀਂ ਸਕਦਾ। ਗੌਤਮ, ਉਹਦੀ ਇਸਤਰੀ ਸਰਾਪੀ ਜਾ ਸਕਦੀ ਹੈ, ਪਰ ਜਿਹੜਾ ਤੀਰ ਨਿਕਲ ਗਿਆ ਵਾਪਸ ਨਹੀਂ ਆਉਂਦਾ। ਕਹਿੰਦੇ ਨੇ ਸੱਚੇ ਪਾਤਸ਼ਾਹ, ਕਦੇ ਤੇਰੇ ਰਸਨਾ ਤੋਂ ਸ਼ਬਦ ਨਿਕਲੇ ਸਨ, ਅਸੀਂ ਆਪ ਹੀ ਕੁਹਾ ਬੈਠੇ, ਤੁਸੀਂ ਗਿਆ ਫਿੱਟ ਗਏ ਨੇ, ਤੇ ਸੱਚ ਜਾਣੀ ਤੇਰੇ ਬਚਨ ਕਰਕੇ ਸਰੀਰ ਵੀ ਫਟ ਗਏ। ਕਿਸੇ ਦੇਵਤੇ ਕੋਲ ਜਾਂਦੇ ਤੇ ਪਤਾ ਨੀ ਜਨਮ ਲੈਣਾ ਪੈਂਦਾ, ਤੇਰੇ ਚਰਨਾਂ ਵਰਗੀ ਦਇਆ ਸਾਨੂੰ ਕਿਤੋਂ ਨਹੀਂ ਲੱਭੀ। ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਣ ਦੇਵ, ਜੋ ਖੰਡ ਬ੍ਰਹਿਮੰਡ ਉਗ ਬਣੋ ਤੈ ਆਸ ਬਣੋ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਐ, ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਕੋਈ ਘੁੰਮ ਆਵੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਰਗੀ ਦਇਆ ਕਿਤੋਂ ਲੱਭਣੀ ਨੇ। ਪਿਆਰਿਓ, ਦੇਖੋ ਅੱਜ ਇਹ ਦੋਨੋਂ ਭਰਾ 8ਵੀਂ ਪੌੜੀ ਸੰਪੂਰਨ ਪਈ ਹੁੰਦੀ, ਇਹ ਕੋਈ ਆਮ ਕਵਿਤਾ ਨਹੀਂ ਸੀ। ਅੱਜ ਸੰਗਤ ਵਿੱਚ ਉਹਨਾਂ ਦੇ ਸਰੀਰ ਵਿੱਚੋਂ ਖੂਨ ਪਿਆ ਸਿਮਦਾ, ਤੇ ਰਸਨਾ ਤੋਂ ਧੁਲਕੀ ਬਾਣੀ ਪਈ ਆਉਂਦੀ, ਨਾਲ ਨਾਲ ਅੰਦਰ ਗੁਰੂ ਕੀ ਕਿਰਪਾ ਵਾਪਰਦੀ ਪਈ ਹੈ। کیوں؟ کیونکہ اج اینا دی مبارک رسنا جیڑی ہے ایدے اتے نباس میرے گرو کا ہو چکا ہے. اینا دے اندر ست گرو آپ آ چکے نے. حضور کرپالو جی دے سنمکھ کھلو کے اے ارداساں بےبتیاں جودریاں پہ کردے نے. تے جدو اے گرو ارجن صاحب سچے پاتشاہ تے آئے گرو رام داس جی تک سمت کر دتی. تے بار وچ ایک گل پرت پرت کے انہاں دونوں بھراواں نے کہی ہے. پتا نہیں اس ویلے مینوں انج پرتیت ہویا وار دے ارتھ کردیاں کہ جڑا پرتیا رولا پائی پھردا ہونا ہے کہ گرو جوت میرے کولے. اے بار بار کہندے نے نہیں جیڑی جوت ایتھے وی ہور کسے کول نہیں. جدو انہاں دے بچن پڑھدے ایک پاسے وہ کہندے نے جوت سمانی جوت ماہے گرو انگد صاحب لے آپ آپ چھتی مکیون اپنے برابر بنا لیا. جدو انہاں دے بچن پڑھنے ہیں تے گرو امرداس جی لئی کہہ رہے ہیں کہ پیو دادے جے ویخا پوترا پروان پھر ایک جوت کی گل پہ کرتے ہیں. کتنے وہ گرو انگد صاحب لئی پہلا شبد ورتتے ہیں جوت اوگا جگت سائے سہ کایا پھر پلٹیا ہے. تے کل گرو رامداس جی لئی کہہ رہے سن نانک تو لہنا تو ہے گر امر تو بچاریا. تے اج کہہ رہے ہیں کہ دنیا دے لوگو چار پادشاہ اپنے سمے پرگٹ ہوئے. اج پنجویں گرودیو دھن گرو ارجن دیو آئے نے مانو آپ ہی پرمیشور پرگٹ ہو گیا. گرو ارجن دیو سچے پاتشاہ جی دے سنم کھلوتے یہ بچن کر رہے ہیں کہ چارے جاگے جاگے دا اخری ارتھ پرگٹ ہوئے. گرو صاحب پرگٹ ہوئے نے چارے جاگے چہوں جگی چارے پاتشاہ کرپالو داتا جی اپنے اپنے چواں جامعہ وچ پرگٹ ہوئے. ہن اے دا ارتھ چوں جگی دا ارتھ ست جگ تریتا دواپر تے کل جگ نہیں. چوں جگی چارے ست گرو آئے نے چار جامعہ وچ اپنے اپنے سمے کو پرگٹ ہوئے پر جوت ایک ہے. چارے جاگے چوں جگی تے اگلا بچن ہے پنچائن آپے ہووا. ہن اے دے ارتھ پنچ آئن پنچ دا ارتھ پنج پنچ دا ارتھ گرمخ بھی ہے سی پڑھ کے آیا پنچ پروان پنچ پردھان. پنچ شبد دو شبداں میں بنیا پنچ آئن. پنچ دا ارتھ حضور جی نے بخشش کیتی پنچ بھی ہے تے آئن دا ارتھ ہوندا گھر. ایوں کہہ لئیے پنچ آئن پنجاں تتاں دے بنان والے پنجاں تتاں دے رچیتا پرمیشور جی. ایوں اے دے ارتھ ہور سکھائن ہون گے کہ ساری سرشتی نوں سرجن والا آپ ہی پنجاں وچ پرگٹ ہو گیا. ایتھے پرماتما نوں گرو دے اندر پرگٹ سخیات تے اے کدی بھلیے نا. کیونکہ اسی جدو کدی پرماتما دی گل چلدی ہے اسی اے کہنے ہاں کہ گرو دا درجہ پرماتما تو تھلے ہے. اے کیڑی پرشن اٹھدا ہے گرو دا درجہ کی ہے؟ جڑا سکھ گرمت نوں گربانی نوں سمجھن والا ہے ਉਹਨੂੰ ਇਹ ਗੱਲ ਦ੍ਰਿੜ ਰੱਖਣੀ ਚਾਹੀਦੀ ਹੈ ਅਸਲ ਵਿੱਚ ਗੁਰੂ ਹੀ ਪਰਮੇਸ਼ਵਰ ਦਾ ਸਾਕਾਰ ਰੂਪ ਹੈ. ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ. ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ ਆਪਣੇ ਆਪ ਨੂੰ ਸਤਿਗੁਰੂ ਦਾ ਸਰੂਪ ਦੇ ਦਿੱਤਾ. ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਗੁਰ ਪਰਮੇਸ਼ਵਰ ਏਕੋ ਜਾਨ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ. ਅੱਜ ਜਦੋਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆਏ ਕਹਿਣ ਲੱਗੇ ਦਾਤਾ ਤੁਸੀਂ ਆਪ ਹੀ ਸਿਰਜਣ ਵਾਲੇ ਆਪ ਹੀ ਸਭ ਕੁਝ ਬਣਾਉਣ ਵਾਲੇ ਚਾਰ ਜਾਮਿਆਂ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਪ੍ਰਗਟ ਹੋਈ ਪੰਚਾਇਣ ਆਪੇ ਹੋਵਾ. ਕਹਿਣ ਲੱਗੇ ਇਉਂ ਕਹਿ ਲਓ ਕਿਉਂਕਿ ਪੰਜਵੇਂ ਪਾਤਸ਼ਾਹ ਦੀ ਸਿਫਤ ਅੱਗੇ ਜਾ ਕੇ ਸ਼ੁਰੂ ਹੋਣੀ. ਇਸ ਤੁਕ ਨੂੰ ਫਿਰ ਸਮਝੀਏ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਵਾਂ ਆਪ ਹੀ ਪਰਮਾਤਮਾ ਚਵਾਂ ਵਿੱਚ ਪ੍ਰਗਟ ਹੋਇਆ. ਤੇ ਕਿਹੜਾ? ਕਹਿਣ ਲੱਗੇ ਆਪੀ ਮੈਂ ਆਪ ਸਾਜਿਓਨ. ਉਹ ਪਰਮਾਤਮਾ ਜਿਹਨੂੰ ਕੋਈ ਸਾਜਣ ਵਾਲਾ ਨਹੀਂ ਆਪਣੇ ਆਪ ਨੂੰ ਆਪ ਹੀ ਉਹਨੇ ਸਾਜਿਆ ਹੈ. ਆਪੇ ਹੀ ਥੰਮ ਖਲੋਵਾਂ ਆਪ ਹੀ ਜਿਹੜਾ ਇਸ ਸੰਸਾਰ ਨੂੰ ਸਹਾਰਾ ਦੇ ਕੇ ਥੰਮ ਖਲੋਤਾ ਹੈ. ਪਰਮਾਤਮਾ ਨੂੰ ਕੋਈ ਥਾਪ ਨਹੀਂ ਸਕਦਾ ਪਰਮਾਤਮਾ ਨੂੰ ਕੋਈ ਬਣਾ ਨਹੀਂ ਸਕਦਾ. ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਪਰਮੇਸ਼ਵਰ ਦੀ ਸ਼ਿਫਤ ਕਰਦੇ ਨੇ ਇੱਕ ਸ਼ਬਦ ਅਸੀਂ ਸਹਿਬ ਹੁਣ ਕਦੇ ਨਾ ਭੁੱਲੀਏ ਸੁਤੇ ਸਿੱਧ ਇੱਕ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਅਨਭਉ ਪ੍ਰਕਾਸ਼ ਆਪਣਾ ਹੀ ਹੈ ਉਹਦਾ ਪ੍ਰਕਾਸ਼। ਗੁਰੂ ਨਾਨਕ ਸਾਹਿਬ ਤਾਂ ਕਹਿ ਰਹੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਆਪੀ ਮੈਂ ਆਪ ਸਾਜਿਓਨ। ਦੋ ਸ਼ਬਦ ਨੇ ਸਾਜ ਓਨ, ਉਸ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ। ਇਸੇ ਪੌੜੀ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਹੈ। ਇਉਂ ਬਾਬਾ ਸਤਾ ਜੀ ਨੇ ਉਸ ਪੌੜੀ ਨੂੰ ਸਮਕਸ਼ ਰੱਖ ਕੇ ਗੁਰੂ ਸਾਹਿਬ ਨੇ ਤਾਂ ਸ਼ਬਦ ਵਰਤੇ ਉੱਥੇ ਪ੍ਰਭੂ ਲਈ, ਤੇ ਇਸ ਰਬਾਬੀ ਸਿੱਖ ਨੇ ਕਿਹਾ ਜਿਹੜੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਜਿੱਥੋਂ ਚਾਹੋ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਉ, ਤੂੰ ਜਾਣੋਈ ਸਭ ਸਹਿ। ਜਿਹੜੀ ਪਹਿਲੀ ਪੌੜੀ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਦੀ ਸਿਫਤ ਕੀਤੀ, ਉਹ ਸਿਫਤ ਅੱਜ ਇਹ ਗੁਰੂ ਨਾਨਕ ਸਾਹਿਬ ਲਈ ਕਰਦੇ ਪਏ। ਸਤਿਗੁਰੂ ਬਾਬਾ ਨਾਨਕ ਸਾਹਿਬ ਨੇ ਕਿਹਾ ਪ੍ਰਭੂ ਨੇ ਆਪਣੇ ਆਪ ਨੂੰ ਆਪ ਸਾਜਿਆ, ਆਪ ਉਹਨੇ ਨਾਮ ਰਚਿਆ, ਤੇ ਇੱਕ ਕਿਰਪਾ ਉਹਨੇ ਕੀਤੀ, ਕਰਤਾ ਬਾਅਦ ਵਿੱਚ ਬਣਿਆ, ਪਹਿਲਾਂ ਉਹ ਦਾਤਾ ਬਣ ਗਿਆ। ਪਿਆਰਿਓ, ਇਹ ਉਹਦੇ ਅੰਦਰ ਦਾ ਉਮਾ ਹੈ, ਉਸ ਪ੍ਰਭੂ ਦੇ ਅੰਦਰ ਦਾ ਚਾਹ ਹੈ। ਉਹ ਦਾਤਾ ਹੈ ਪਹਿਲਾਂ, ਕਰਤਾ ਹੈ ਬਾਅਦ ਵਿੱਚ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਦਾਤਾ ਕਰਤਾ ਆਪ ਤੂੰ, ਤੂੰ ਪਹਿਲਾਂ ਦਾਤਾ ਹੈ, ਬਾਅਦ ਵਿੱਚ ਕਰਤਾ ਹੈ। ਪਹਿਲਾਂ ਤੂੰ ਰਿਜ਼ਕ ਦਾ ਪ੍ਰਬੰਧ ਕਰਨਾ ਤੇ ਬਾਅਦ ਵਿੱਚ ਜੀਵ ਨੂੰ ਪੈਦਾ ਕਰਨਾ ਹੈ। ਅੱਜ ਇਹ ਬਾਬਾ ਸੱਤਾ ਜੀ ਕਹਿ ਰਹੇ ਨੇ ਕਿ ਚਾਰੇ ਜਾਗੇ ਚੌ ਜੁਗੀ ਪੰਚਾਇਣ, ਆਪੇ ਹੋਵਾਂ, ਆਪੇ ਹੀ ਵਿੱਚ ਪਰਮਾਤਮਾ ਪ੍ਰਗਟ ਹੋਇਆ। ਆਪੀ ਨੇ ਆਪ ਸਾਜਿਓਨ, ਉਸਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਆਪੇ ਹੀ ਥੰਮ ਖਲੋਵਾ, ਆਪ ਹੀ ਸਭ ਕੁਝ ਪਸਾਰਾ ਕਰਕੇ ਥੰਮ ਖਲੋਵਾ, ਇਹਨੂੰ ਸਹਾਰਾ ਦੇਣ ਵਾਲਾ ਵੀ ਆਪ ਹੈ। ਆਪੇ ਪੱਤੀ ਕਲਮ ਆਪ, ਆਪ ਲਿਖਣ ਹਾਰਾ ਹੋਵਾ। ਪਿਆਰਿਓ, ਆਪ ਹੀ ਉਹ ਪੱਤੀ ਹੈ, ਆਪ ਹੀ ਉਹ ਕਲਮ ਹੈ, ਤੇ ਆਪ ਹੀ ਉਹ ਲਿਖਣ ਵਾਲਾ ਹੈ। ਇਹਦੇ ਅਰਥ ਮਹਾਂਪੁਰਸ਼ਾਂ ਨੇ, ਗੁਰਮੁਖਾਂ ਨੇ ਇਸ ਪ੍ਰਕਾਰ ਵੀ ਕੀਤੇ। ਆਪਾਂ ਇਹਦੇ ਅਖਰੀ ਅਰਥ ਇਹ ਕਰ ਦਿਆਂਗੇ ਕਿ ਆਪੇ ਪੱਤੀ ਹੈ, ਆਪੇ ਕਲਮ ਹੈ, ਆਪ ਲਿਖਣ ਹਾਰਾ, ਲਿਖਣ ਵਾਲਾ, ਪੂਰਨੇ ਪਾਉਣ ਵਾਲਾ ਵੀ ਆਪ ਹੈ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸਿਫਤ ਵੱਲ ਜਾਂਦੇ ਨੇ, ਤੇ ਇੱਥੇ ਇੱਕ ਇਸ਼ਾਰਾ ਭਾਈ ਸਾਹਿਬ ਭਾਈ ਵੀਰ ਸਿੰਘ ਗਿਆਨੀ ਹਰਬੰਸ ਸਿੰਘ ਕਰਦੇ ਨੇ ਕਿ ਉਸ ਵੇਲੇ ਗੁਰੂ ਕੀ ਬਾਣੀ ਵੀ ਲਿਖੀ ਜਾ ਰਹੀ ਹੈ, ਤੇ ਪ੍ਰਮਾਤਮਾ ਦੀ ਸਿਫਤ ਸੰਬੰਧੀ ਇਹ ਸ਼ਬਦ ਕਹਿ ਰਹੇ ਨੇ। ਹੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਜਿੰਨਾ ਫੱਟੀਆਂ ਤੇ ਜਿੰਨਾ ਕਾਗਜ਼ਾਂ ਤੇ ਲਿਖਣਾ ਉਹ ਵੀ ਤੂੰ ਆਪ ਹੀ ਖੇਡ ਵਰਤਾਨਾ ਹੈ, ਕਲਮ ਵੀ ਤੇਰੇ ਹੱਥ ਵਿੱਚ ਹੈ, ਤੇ ਲਿਖਣ ਵਾਲੇ ਮੇਰੇ ਕਿਰਪਾਲੂ ਦਾਤਾ ਜੀ ਤੁਸੀਂ ਖੁਦ ਆਪ ਹੋ, ਆਪ ਲਿਖਦੇ ਹੋ, ਆਪ ਲਿਖਾਣ ਵਾਲੇ ਹੋ, ਆਪ ਸਭ ਕੁਝ ਕਰਨ ਵਾਲੇ ਹੋ, ਆਪੇ ਪੱਤੀ ਕਲਮ ਆਪ, ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ। ਹੇ ਸੱਚੇ ਪਾਤਸ਼ਾਹ, ਦੇਖੋ ਅੰਦਰ ਦਾ ਗਿਆਨ ਜਦੋਂ ਅੰਦਰੋਂ ਨਿਕਲਿਆ, ਕਹਿੰਦੇ ਨੇ ਬਾਕੀ ਜੋ ਕੁਝ ਪੈਦਾ ਹੋਇਆ ਨਾ, ਇਹ ਸਾਰਾ ਆਉਣ ਜਾਣ ਵਾਲਾ ਹੈ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੇਰੇ ਅੰਦਰ ਉਹ ਪ੍ਰਭੂ ਆਪ, ਤੁਸੀਂ ਪਰਮੇਸ਼ਵਰ ਦਾ ਰੂਪ ਹੋ, ਤੁਹਾਡੇ ਅੰਦਰ ਉਹ ਆਪ ਟਿਕਿਆ ਹੈ, ਤੇ ਆਪੇ ਹੀ ਨਵਾਂ ਨਰੋਵਾ, ਤੁਸੀਂ ਸਦੀਵ ਕਾਰ ਰਹਿਣ ਵਾਲੇ ਨਵੇਂ ਨਰੋਏ ਹੋ। ਜਿਹੜਾ ਪਰਮਾਤਮਾ ਤੁਹਾਡੇ ਅੰਦਰ ਆਪ ਟਿਕਿਆ, ਉਹਨੇ ਆਪਣਾ ਰੂਪ ਬਣਾ ਕੇ ਆ ਗਿਆ, ਬਾਕੀ ਸਾਰੇ ਆਉਣ ਜਾਣ ਵਾਲੇ ਨੇ। ਪਰ ਹੇ ਪ੍ਰਭੂ ਸਰੂਪ ਗੁਰੂ, ਇਉਂ ਕਹਿ ਲਈਏ, ਸ਼ਬਦ ਨਹੀਂ ਆਉਣ ਦੇ ਕਿ ਪਰਮਾਤਮਾ ਦਾ ਸਾਕਾਰ ਰੂਪ ਗੁਰੂ, ਤੁਸੀਂ ਨਿਤ ਨਵੇਂ ਹੋ, ਤੇ ਗੁਰੂ ਕਦੀ ਪੁਰਾਣਾ ਨਹੀਂ ਹੁੰਦਾ। ਅਸੀਂ ਹੋਰ ਮਾਰਨੇ ਆ ਨਾ ਕਿ ਪੜ੍ਹ ਗਏ ਕਿ ਆਹ ਜਿਹੜੀ ਕਿਤੇ ਅੰਮ੍ਰਿਤ ਵਾਲੀ ਗੱਲ ਨਾ ਹੁੰਦੀ, ਸਾਰੀ ਦੁਨੀਆਂ ਸਿੱਖ ਹੋ ਜਾਣੀ ਸੀ। ਕੇਸਾਂ ਦੀ ਗੱਲ ਨਾ ਹੁੰਦੀ, ਲੋਕਾਂ ਸਾਰਿਆਂ ਸਿੱਖੀ ਕਮਾ ਲੈਣੀ ਸੀ। ਨਹੀਂ ਪਿਆਰਿਓ, ਅਸੀਂ ਸਿਆਣੇ ਹਾਂ ਗੁਰੂ ਤੋਂ। ਗੁਰੂ ਦੀ ਵਿਚਾਰਧਾਰਾ, ਗੁਰੂ ਦੇ ਬਚਨ ਕਦੀ ਵੀ ਪੁਰਾਣੇ ਨਹੀਂ ਹੁੰਦੇ। ਇਹ ਗੱਲ ਚੇਤੇ ਰੱਖੀ, ਉਹ ਨਿਤ ਨਵਾਂ ਹੈ। ਸਤਿਗੁਰੂ ਨੇ ਬਾਣੀ ਵਿੱਚ ਜਦੋਂ ਗੁਰੂ ਕੀ ਉਪਮਾ ਕੀਤੀ ਤੇ ਸ਼ਬਦ ਵਰਤੇ, ਸਤਿਗੁਰ ਮੇਰਾ ਸਦਾ ਸਦਾ, ਆਪੇ ਹੀ ਨਵਾਂ ਨਰੋਆ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਮੇਂ ਰਿਹਾ ਸਮਾਏ। ਸਤਿਗੁਰੂ ਹਮੇਸ਼ਾ ਹੀ ਨਵਾਂ ਨਰੋਆ ਹੈ। ਗੁਰੂ ਕਦੀ ਪੁਰਾਣਾ ਨਹੀਂ ਹੁੰਦਾ। ਗੁਰੂ ਦੀ ਵਿਚਾਰਧਾਰਾ ਕਦੀ ਨਹੀਂ ਪੁਰਾਣੀ ਹੁੰਦੀ। ਭਾਵੇਂ ਜਿਤਨੀ ਮਰਜ਼ੀ ਮਨੁੱਖ ਬੋਧਕ ਤਲ ਤੇ ਤਰੱਕੀ ਕਰ ਰਿਹਾ ਹੈ, ਪਰ ਅੰਦਰ ਦਾ ਸਕੂਨ ਇਹਨੂੰ ਉਦੋਂ ਹੀ ਮਿਲੇਗਾ ਜਦੋਂ ਗੁਰੂ ਦੇ ਬਚਨਾਂ ਨੂੰ ਕਮਾਉਣਾ ਸ਼ੁਰੂ ਕਰੇ। ਸ਼ਬਦ ਦੀ ਕਮਾਈ ਸ਼ਬਦ ਨਾਲ ਜੁੜ ਕੇ ਇਹਦੇ ਅੰਦਰ ਨੂੰ ਸਕੂਨ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਲਈ ਸ਼ਬਦ ਵਰਦੇ ਨੇ, ਬਾਕੀ ਸੰਸਾਰ ਆਉਣ ਜਾਣ ਵਾਲਾ ਹੈ, ਸਮਰੱਥ ਗੁਰੂ ਨਿਤ ਨਵਾਂ ਨਰੋਵਾ ਹੈ, ਕਿਉਂਕਿ ਗੁਰੂ ਕਦੀ ਵੀ ਕਿਤੇ ਜਾਂਦਾ ਨਹੀਂ। ਜਦੋਂ ਗੁਰੂ ਅਰਜਨ ਦੇਵ ਕਿਰਪਾਲੂ ਜੀ ਸਿੰਘਾਸਨ ਤੇ ਬਿਰਾਜਮਾਨ ਹੋਏ, ਇਸ ਗੱਲ ਦੀ ਪ੍ਰੋੜਤਾ ਪੱਟ ਆਪਣੀ ਬਚਨਾਂ ਵਿੱਚ ਆਪਣੀ ਰਚਨਾ ਵਿੱਚ ਕਰਦੇ। ਧੰਨ ਗੁਰੂ ਅਰਜਨ ਦੇਵ ਜੀ ਨੂੰ ਦੇਖਦੇ ਨੇ ਕਿ ਆਪ ਹੀ ਇਹ ਗੁਰੂ ਨਾਨਕ ਦਾ ਸਵਰੂਪ ਪ੍ਰਗਟ ਹੋਏ ਨੇ, ਤੇ ਭੱਟ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਮੈਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਦੇਖ ਕੇ ਭੱਟ ਮਥੁਰਾ ਜੀ ਇਸ ਗੱਲ ਨੂੰ ਹੋਰ ਅੱਗੇ ਕਲੀਅਰ ਕਰਦੇ ਨੇ, ਕਹਿੰਦੇ ਨੇ ਜੋਤ ਰੂਪ ਹੈ ਗੁਰੂ ਨਾਨਕ ਸਾਹਿਬ ਜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ, ਉਸ ਜੋਤ ਵਿੱਚੋਂ ਬਾਬਾ ਲਹਿਣਾ ਜੀ ਤੋਂ ਅੰਗਦ ਬਣੇ, ਤਤ ਸਿਉ ਤਤ ਮਿਲਾਇਓ। ਹੁਣ ਜਿਹੜੀ ਘਾਲਣਾ ਨਾਮ ਦੀ ਬਾਬਾ ਲਹਿਣਾ ਸਾਹਿਬ ਕਰਦੇ ਪਏ ਨੇ, ਗੁਰੂ ਨਾਨਕ ਸਾਹਿਬ ਸਮੁੰਦਰ ਨੇ, ਬਾਬਾ ਲਹਿਣਾ ਜੀ ਘਾਲਣਾ ਕਰਦਿਆਂ ਇੱਕ ਬੂੰਦ ਨੇ, ਜਿਸ ਦਿਨ ਉਸ ਸਮੁੰਦਰ ਨੇ ਬੂੰਦ ਨੂੰ ਖਿੱਚ ਕੇ ਆਪਣੇ ਵਿੱਚ ਮਿਲਾ ਲਿਆ, ਸੱਚ ਜਾਣੇ ਉਸ ਦਿਨ ਬੂੰਦ ਬੂੰਦ ਨਾ ਰਹੀ, ਉਹ ਖੁਦ ਹੀ ਸਾਗਰ ਹੋ ਗਏ। ਤਤ ਸਿਉ ਤਤ ਮਿਲਾਇਓ ਪਿਆਰਿਓ। ਇਹੀ ਕਾਰਨ ਜਦੋਂ ਕੋਈ ਨਾਮ ਅਭਿਆਸੀ ਗੁਰਮੁਖ ਸਾਈਂ ਦੇ ਚਰਨਾਂ ਵਿੱਚ ਜੁੜਦਾ ਹੈ, ਹੈ ਤਾਂ ਸਾਰੇ ਆਪਾਂ ਆਤਮ ਸ਼ਹਿਜਾਦੇ, ਹੈ ਤਾਂ ਪਾਤਸ਼ਾਹ ਦੇ ਪੁੱਤਰ, ਪਰ ਪਿਆਰਿਓ ਪਾਤਸ਼ਾਹ ਦਾ ਪੁੱਤਰ ਕਮਲਾ ਹੋ ਜਾਏ ਨਾ ਤੇ ਨੌਕਰਾਂ ਦੇ ਬੂਹਿਆਂ ਅੱਗੇ ਖਲੋ ਕੇ ਰੋਟੀਆਂ ਮੰਗ ਮੰਗ ਖਾਈ ਜਾਂਦਾ ਹੁੰਦਾ ਹੈ, ਸਦਾਈ ਹੋ ਜਾਏ ਉਹਨੂੰ ਪਤਾ ਨੀ ਲੱਗਦਾ, ਉਹ ਨੌਕਰਾਂ ਦੇ ਬੂਹਿਆਂ ਅੱਗੇ ਖਲੋਏਗਾ, ਉਹਨਾਂ ਤੋਂ ਮੰਗ ਮੰਗ ਖਾਏਗਾ। ਹੈ ਤਾਂ ਸਾਰੇ ਜਿਤਨੀਆਂ ਵੀ ਆਤਮਾਵਾਂ ਨੇ ਇਹ ਪਰਮਾਤਮਾ ਦੇ ਆਪਣੀ ਅੰਸ਼ ਹੈ, ਆਤਮ ਸ਼ਹਿਜਾਦੇ ਨੇ, ਪਰ ਨਾਮ ਨੂੰ ਭੁੱਲਣ ਕਰਕੇ ਕਮਲੇ ਹੋ ਗਏ, ਕਮਲੇ ਹੋਣ ਕਰਕੇ ਮਾਇਆ ਧਾਰੀਆਂ ਦੇ ਬੂਹਿਆਂ ਦੀ ਟੁੱਕੜ ਬਣਦੇ। ਜਦੋਂ ਆਤਮ ਸ਼ਹਿਜਾਦੇ ਬਣ ਗਏ, ਪਤਾ ਲੱਗੇ ਮਕੋ ਕਬੀਰ ਇਹ ਰਾਮ ਕੀ ਅੰਸ਼, ਉਦੋਂ ਫਿਰ ਉਹ ਕਬੀਰ ਜੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ, ਮੰਗੂ ਕਾਹੇ ਰੰਗ ਸਭ ਦੇਖੂ, ਕਿਹਦੇ ਤੋਂ ਮੰਗਣ ਜਾਵਾਂ, ਸਭ ਕੰਗਾਲ ਨੇ, ਕਿਉਂਕਿ ਮੇਰਾ ਪਾਤਸ਼ਾਹ ਮੈਂ ਉਹਦਾ ਪੁੱਤਰ ਹਾਂ, ਮੈਂ ਸਿਰਫ ਇੱਕ ਖਿਨ ਥੋੜਾ ਜਿਹਾ ਵਿੱਚੋਂ ਨਿਕਲਿਆ ਕਿ ਤਤ ਸਿਉਂ ਤਤ ਮਿਲਾਇਓ ਕੀ ਹੈ, ਕਿ ਅੱਜ ਇਹ ਬੂੰਦ ਸਾਗਰ ਵਿੱਚ ਨਹੀਂ ਸਮਾ ਸਕਦੀ, ਕਿ ਇਹ ਅੱਜ ਤਤ ਪਰਮ ਤਤ ਵਿੱਚ ਨਹੀਂ ਸਮਾ ਸਕਦਾ। ਹਜ਼ੂਰ ਨੇ ਜੇ ਬਾਬਾ ਕਬੀਰ ਜੀ ਨੇ ਕਿਹਾ ਮੈਂ ਰਾਮ ਕੀ ਅੰਸ਼ ਹਾਂ, ਤੇ ਉਹਨਾਂ ਨੇ ਫਿਰ ਨਾਲ ਆਵਾਜ਼ ਉੱਚੀ ਦਿੱਤੀ, ਮੰਗੂ ਕਾਹੇ ਰੰਗ ਸਭ ਦੇਖੂ, ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ, ਤਿੰਨ ਕੋ ਕਿਰਪਾ ਭਈ ਹੈ ਆਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਹਰ। ਤੁਸੀਂ ਬੇਰੀ ਨੀ ਲਾਉਂਦੇ ਦਾਤਾਂ ਦਿੰਦਿਆਂ, ਆਤਮ ਸ਼ਹਿਜਾਦਾ ਹੈ ਗੁਰੂ ਕਾ ਸਿੱਖ, ਆਤਮ ਸ਼ਹਿਜਾਦਾ ਹੈ ਮਨੁੱਖ, ਤੇ ਜੇ ਕਿਤੇ ਇਹ ਬੂੰਦ ਉਸ ਸਾਗਰ ਵਿੱਚ ਜਾ ਮਿਲੇ, ਉਸ ਸਮੁੰਦਰ ਵਿੱਚ ਮਿਲ ਜਾਏ, ਇਕੱਲੀ ਬੂੰਦ ਹੈ ਪਰ ਕਦੀ ਭੁੱਲੇ ਨਾ, ਬੂੰਦ ਰਹਿ ਕੇ ਵੀ H2O ਹੈ, ਪਰ ਜੇ ਕਿਤੇ ਸਮੁੰਦਰ ਵਿੱਚ ਮਿਲ ਜਾਏ ਪਿਆਰਿਓ, ਫਿਰ ਸਾਗਰ ਆਪ ਹੀ ਇਹ ਬਣ ਜਾਂਦਾ ਹੈ। ਹਜ਼ੂਰ ਕਿਰਪਾਲੂ ਕਹਿੰਦੇ ਨੇ ਜਦੋਂ ਬਾਬਰਾਪਨ ਗਿਆ ਨਾ, ਕਮਲੇਪਨ ਦਾ ਅਰਥ ਪਤਾ ਕੀ, ਨਾਮ ਭੁੱਲ ਜਾਏ, ਲੋਕ ਸ਼ਗਾਈ ਹੋ ਜਾਂਦੇ ਨੇ, ਕਮਲੇ ਹੋ ਜਾਂਦੇ ਨੇ, ਤੇ ਹੁੰਦੇ ਵੀ ਦੋ ਤਰ੍ਹਾਂ ਦੇ ਕਮਲੇ ਨੇ, ਜਾਂ ਤਾਂ ਚੋਖਾ ਮਾਇਆ ਵਿੱਚ ਖਚਤ ਹੋ ਜਾਏ ਉਹ ਸੱਚੀ ਮੁੱਚੀ ਸ਼ਗਾਈ ਹੋ ਜਾਂਦਾ, ਤੇ ਜਾਂ ਕਿਤੇ ਰੱਬ ਦੀ ਚੇਤਕ ਲੱਗ ਜਾਏ ਤੇ ਲੋਕਾਂ ਦੀ ਨਜ਼ਰ ਵਿੱਚ ਉਹ ਸ਼ਗਾਈ ਹੋ ਜਾਂਦਾ। ਪਿਆਰਿਓ ਚੇਤੇ ਰੱਖਿਓ, ਸੰਸਾਰਕ ਤੌਰ ਤੇ ਕਮਲਾ ਹੁੰਦਾ ਹੈ, ਆਪਣੇ ਬਸਤਰ ਪਾਰਦਾ ਹੈ, ਜਦੋਂ ਰੱਬ ਦੇ ਨਾਮ ਵਿੱਚ ਕੋਈ ਸ਼ਗਾਈ ਹੁੰਦਾ ਹੈ ਤੇ ਨਾਮ ਦੇ ਬਸਤਰ ਦੇ ਕੇ ਲੋਕਾਂ ਦੀ ਪੱਤ ਟੱਕਦਾ ਹੈ। ਹੁਣ ਜਦੋਂ ਪਤਾ ਲੱਗਾ ਕਮਲਾਪਨ ਗਿਆ, ਪਿਤਾ ਦੇ ਚਰਨ ਪਕੜੇ ਤੇ ਗੁਰੂ ਅਰਜਨ ਸਾਹਿਬ ਦੇ ਬਚਨ ਪੜੋ, ਹੈ ਬੂੰਦ ਸੀ ਜਦੋਂ ਸਾਗਰ ਵਿੱਚ ਮਿਲੇ, ਤੇ ਪਿਤਾ ਸਾਗਰ ਨੇ ਬਚਨ ਕਿਹਾ, ਕਹਿਣ ਲੱਗੇ ਆਪ ਹਜ਼ੂਰ ਨੇ ਪਹਿਲਾਂ ਪਿਤਾ ਦੇ ਬਚਨ ਆਪਣੀ ਰਚਨਾ ਤੋਂ ਕਹਿ ਪਿਤਾ ਨੂੰ ਮੈਂ ਕੀ ਕਿਹਾ, ਤੇ ਪਰਤ ਕੇ ਜੋ ਪਿਤਾ ਨੇ ਕਿਹਾ ਤਤ ਨਾਲ ਤਤ ਮਿਲਿਆ, ਫਿਰ ਵਖਰੇਵਾ ਨਹੀਂ ਰਿਹਾ। ਕਹਿਣ ਲੱਗੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਇਸ ਬਾਰਿਕ ਭੂਖ ਕੈਸੀ, ਨਮਿਤ ਨਾਮ ਨਿਧਾਨ ਕਰੈ ਤੇਰਾ ਮਨ ਬਰਛ ਹੈ ਸੋ ਲੈ ਸੀ। ਹੁਣ ਇਹ ਪੁੱਤਰ ਕਹਿ ਰਿਹਾ ਮੇਰੇ ਬਾਪੂ ਜਿਹਦਾ ਤੂੰ ਸਿਰ ਤੇ ਖਲੋਤਾ ਹੋਵੇ ਉਹਨੂੰ ਕੋਈ ਕਮੀ ਹੈ, ਮਨ ਬਰਛ ਹੈ ਸੋ ਲੈ ਸੀ ਵਾਲੀ ਗੱਲ ਹੈ। ਅੱਗੇ ਹੁਣ ਦੇਖੋ ਜਦੋਂ ਸਾਗਰ ਨੂੰ ਪਿਤਾ ਨੇ ਬਚਨ ਕਹਿ ਕਹਿਣ ਲੱਗੇ ਪਿਤਾ ਕਿਰਪਾਲ ਆ ਗਿਆ ਇਹ ਕੀਨੀ ਇਹ ਹੁਣ ਮੇਰਾ ਪੁੱਤਰ ਨੌਕਰਾਂ ਦੇ ਬੂਹਿਆਂ ਤੇ ਨਹੀਂ ਘੁੰਮੇਗਾ ਨੌਕਰੇ ਦੀ ਸੇਵਾ ਕਰਨਗੇ ਹੁਣ ਬੂੰਦ ਸਾਗਰ ਵਿੱਚ ਮਿਲੀ ਤੇ ਸਾਗਰ ਵਾਲੇ ਖਜ਼ਾਨੇ ਨੂੰ ਮਿਲ ਨਹੀਂ ਲੱਗੇ ਸ਼ਬਦ ਵਰਤੇ ਕਹਿਣ ਲੱਗੇ ਪਿਤਾ ਕਿਰਪਾਲ ਆ ਗਿਆ ਇਹ ਕੀਨੀ ਬਾਲਕ ਮੁੱਖ ਮੰਗੈ ਸੋ ਦੇਣਾ ਜੋ ਮੇਰਾ ਬੱਚਾ ਮੰਗੇ ਮੂੰਹ ਤੋਂ ਜੋ ਮੰਗੇ ਕੋਈ ਕੰਡੀਸ਼ਨ ਨਹੀਂ ਕਿ ਆਹ ਚੀਜ਼ਾਂ ਦੇਣੀਆਂ ਮੁੱਖ ਮੰਗ ਹੈ ਸੋ ਦੇਣਾ ਕਹਿਣ ਲੱਗੇ ਨਾਨਕ ਬਾਰਕ ਦਰਸ਼ ਪ੍ਰਭ ਚਾਹੈ ਮੋਹ ਹੈ ਹਿਰਦੈ ਬਸੈ ਨਿਤ ਚਰਨ ਤੇਰੇ ਚਰਨ ਮੇਰੇ ਹਿਰਦੇ ਵਸ ਵਿੱਚ ਵਸ ਜਾਣ ਬਾਪੂ ਅਕੱਲੀ ਬੂੰਦ ਹੈ ਪਰ ਪਿਆਰਿਓ ਜਦੋਂ ਸਾਗਰ ਦੇ ਨਾਲ ਮਿਲ ਗਈ ਤੇ ਨਿੱਕੀ ਬੂੰਦ ਵੀ ਸਾਗਰ ਦਾ ਮਾਲਕ ਬਣ ਗਈ ਇਕੱਲੇ ਭਾਈ ਲੈਣਾ ਨਹੀਂ ਤੇ ਜਦੋਂ ਤਪ ਬਾਬੇ ਨਾਨਕ ਨਾਲ ਮਿਲੇ ਤੇ ਅੰਗਦ ਬਣ ਗਏ ਮੈਂ ਫਿਰ ਆਪਣੇ ਵਿਸ਼ੇ ਵਲਾਵਾਂ ਕਿ ਗੁਰੂ ਅਰਜੁਨ ਸਾਹਿਬ ਦੀ ਸਿਫਤ ਜੇ ਅੱਜ ਬਾਬਾ ਸੱਤਾ ਜੀ ਕਰ ਰਹੇ ਨੇ ਤੇ ਉਧਰ ਭੱਟਾਂ ਨੇ ਸਿਖਰ ਦੀਆਂ ਗੱਲਾਂ ਕਹੀਆਂ ਕਿ ਗੁਰੂ ਨਿਤ ਨਵਾਂ ਨਰੋਆ ਹੈ ਗੁਰੂ ਕਦੀ ਵੀ ਕਿਤੇ ਨਹੀਂ ਜਾਂਦਾ ਹਜ਼ੂਰ ਨੇ ਬਚਨ ਕਹਿ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਪ ਸੋ ਤਪ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਠਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੂੰ ਜਦੋਂ ਛਤਰ ਮਿਲਿਆ ਉਹਨਾਂ ਨੇ ਫਿਰ ਕਿਰਪਾ ਆਪਣੇ ਪੁੱਤਰ ਤੇ ਕੀਤੀ ਉਹਨਾਂ ਨੇ ਰਹਿਮਤ ਗੁਰੂ ਅਰਜੁਨ ਦੇਵ ਜੀ ਨੂੰ ਦਿੱਤੀ ਤੇ ਭੱਟ ਮਸਰਾ ਕਹਿੰਦੇ ਨੇ ਕਿ ਪੰਜਾਂ ਦਾ ਚਲਕਾਰਾ ਇੱਕ ਵਿੱਚੋਂ ਦੇਖਣਾ ਤੇ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿੱਖੋ ਮੈਂ ਹੁਣ ਭੱਟ ਭੱਟ ਆ ਖਲੋਤੇ ਨੇ ਸਤਿਗੁਰੂ ਦੇ ਸਾਹਮਣੇ ਤੇ ਇਹ ਭੱਟ ਆਤਮ ਮੁਤਲਾਸ਼ੀ ਸਨ ਆਤਮਾ ਦਾ ਸੁੱਖ ਪਾਲਣ ਵਾਲੇ ਸਨ ਪਿਆਰਿਓ ਮੈਂ ਅਰਧ ਵੀ ਕੀਤੀ ਇਹ ਭੱਟ ਕੁਝ ਕੁ ਲਾਡਵੇ ਦੇ ਇਲਾਕੇ ਦੇ ਰਹਿਣ ਵਾਲੇ ਸਨ ਕੁਝ ਭੇਵੇ ਦੇ ਨੇੜੇ ਦੇ ਰਹਿਣ ਵਾਲੇ ਸਨ ਆਤਮਾ ਦੀ ਭੁੱਖ ਲੈ ਕੇ ਆਏ ਸਨ ਪੂਰਬਲਾ ਅੰਦਰ ਕੋਈ ਜਾਗਿਆ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਨੇ ਤੇ ਇਹਨਾਂ ਭੱਟਾਂ ਨੇ ਰਸਨਾ ਤੋਂ ਬਚਨ ਕਿਆ ਕਹਿਣ ਲੱਗੇ ਜਦ ਔਰ ਨਾ ਯਾਹੇ ਮਹਾ ਤਮ ਮੈਂ ਇਸ ਮਹਾਂ ਹਨੇਰੇ ਵਿੱਚ ਜੇ ਕੋਈ ਚਾਨਣ ਦੇ ਸਕਦਾ ਤੇ ਕੇਵਲ ਗੁਰੂ ਅਰਜੁਨ ਦੇ ਨਵਾਂ ਨਰੋਵਾ ਗੁਰੂ ਕਿਵੇਂ ਹੈ ਇੱਥੇ ਮੈਂ ਅਰਜ਼ ਕਰਨੀ ਚਾਹੁੰਦਾ ਹਜ਼ੂਰ ਬਾਰੇ ਕਹਿਣ ਜਗ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨਕੇ ਦੂ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾ ਪੀਓ ਉਹਨਾਂ ਦੇ ਕਰੋੜਾਂ ਦੁੱਖ ਚਲੇ ਗਏ ਜਿਨ੍ਹਾਂ ਨੇ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚੋਂ ਬੈਠ ਕੇ ਅੰਮ੍ਰਿਤ ਦੀ ਬੂੰਦ ਲਈ ਜਗ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨਕੇ ਦੂ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੁੱਕੈ ਰੇ ਮਨ ਇਸ ਪਦਤੀ ਤੋਂ ਇਸ ਸਿਧਾਂਤ ਤੋਂ ਬਾਬੇ ਨਾਨਕ ਦੇ ਘਰ ਦੀ ਗੁਰਮਤ ਦਾ ਤੂੰ ਜਾਣੂ ਹੋ ਪਿਆਰਿਓ ਕਈ ਵਾਰੀ ਸੋਚੀਦਾ ਹੁਣ ਭੱਟ ਇਹ ਕਹਿੰਦੇ ਆਏ ਨੇ ਬਰਸ਼ ਇਹ ਕੋ ਫਿਰਿਓ ਕਿਨਾ ਨਾ ਪਰਚੋ ਲਾਇਓ ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਪਰ ਜਦੋਂ ਗੁਰੂ ਅਰਜੁਨ ਸਾਹਿਬ ਦੇ ਸਾਹਮਣੇ ਆਏ ਦੇਖੋ ਕੈਸੀ ਅੰਦਰ ਕਿਰਪਾ ਵਾਪਰੀ ਚਰਨਾਂ ਵਿੱਚ ਜੁੜਨ ਦੀ ਦੇਰ ਸੀ ਤੇ ਅੰਦਰੋਂ ਬਾਣੀ ਦਾ ਝਰਨਾ ਚੱਲ ਪਿਆ ਉਹਨਾਂ ਨੇ ਕੋਰਸ ਨਹੀਂ ਕੀਤਾ ਉੱਥੇ ਬਹਿ ਕੇ ਦੋ ਚਾਰ ਸਾਲ ਨਹੀਂ ਸਾਹਮਣੇ ਖਲੋਤੇ ਦੇਖ ਕੇ ਬਖਸ਼ਾਂ ਅੰਦਰੋਂ ਝਰਨਾ ਚੱਲਿਆ ਕਿਉਂਕਿ ਵਿਦਵਾਨ ਸਨ ਪਰ ਅਜੇ ਤੱਕ ਦੁਨੀਆਂ ਦੀ ਕਲਾਣ ਪਾਉਂਦੇ ਰਹੇ ਸਨ ਅੱਜ ਦੀਨ ਦੁਨੀ ਦੇ ਪਾਤਸ਼ਾਹ ਨਾਲ ਜਦੋਂ ਥੋੜੀ ਦੀ ਛੂਹ ਮਿਲੀ ਤੇ ਭਾਈ ਸਾਹਿਬ ਨੇ ਕਿਹਾ ਨਾ ਝਰਨਾ ਝਰਦਾ ਨਿਜਰੋ ਅੰਦਰੋਂ ਝਰਨਾ ਚੱਲ ਤੁਰਿਆ ਅੰਦਰੋਂ ਅਮਿਓ ਚੱਲਿਆ ਝਰਨੇ ਵਾਲੀ ਖੇਡ ਵਾਪਰੀ ਉੱਥੇ ਉਹ ਸਾਨੂੰ ਸਿਧਾਂਤ ਸਮਝਾਉਣ ਲੱਗੇ ਸਿੱਖ ਉਹ ਬੈਠੇ ਨੇ ਜਿਹੜੇ ਕਈ ਕਈ ਸਾਲਾਂ ਦੇ ਸਿੱਖੀ ਮਨਾ ਕਮਾਉਂਦੇ ਨੇ ਉਹਨਾਂ ਨੂੰ ਭੱਟ ਕਹਿ ਰਹੇ ਨੇ ਕਿ ਇਹ ਪਦ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਦਿਓ ਪਰ ਪਛ ਰਿਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਹਰ ਪੂਰਨ ਬ੍ਰਹਮ ਨਿਵਾਸ ਲਿਓ ਆਪੇ ਹੀ ਨਵਾਂ ਨਰੋਆ ਜਿਹਦੇ ਅੰਦਰ ਪਿਆਰਾ ਵਾਹਿਗੁਰੂ ਆਪ ਪ੍ਰਗਟ ਹੈ ਸਖਿਆਤ ਹੈ ਉਹ ਕਹਿ ਰਹੇ ਨੇ ਇਸ ਭੁਲੇਖੇ ਨੂੰ ਮਨ ਵਿੱਚੋਂ ਕੱਢਦੇ ਸਿੱਖਾਂ ਆਪਣੇ ਮਨ ਨੂੰ ਭਾਵੇਂ ਮੁਖਾਤਬ ਕਰਦੇ ਨੇ ਇਹ ਪਦਤ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਦਿਓ ਪਰ ਤਛ ਰਿਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਫਿਰ ਉਹ ਗਿਲਾ ਨਹੀਂ ਕਰਦੇ ਇਸ ਗੱਲ ਬਚਨ ਅਗਲਾ ਕਹਿੰਦੇ ਨੇ ਕਹਿੰਦੇ ਨੇ ਸੱਚੇ ਪਾਤਸ਼ਾਹ ਐਵੇਂ ਥੋੜਾ ਤੇਰੇ ਚਰਨਾਂ ਨਾਲ ਜੁੜ ਸਕਣਾ ਸੀ ਪਿਆਰੇ ਤੁਹਾਡੇ ਆਪਣੀ ਜ਼ਿੰਦਗੀ ਵਿੱਚ ਕਈ ਅਹਿਮ ਘਟਨਾਵਾਂ ਵਾਪਰਦੀਆਂ ਨੇ ਬੰਦਾ ਗੁਰਦੁਆਰੇ ਰੁਟੀਨ ਵਿੱਚ ਕਈ ਵਾਰੀ ਨਹੀਂ ਜਾਂਦਾ ਤੇ ਕਈ ਵਾਰੀ ਆਪਣੀ ਜ਼ਿੰਦਗੀ ਦੇ ਕਈ ਸਾਲ ਲੰਘਣ ਤੋਂ ਬਾਅਦ ਨਾ ਜਦੋਂ ਕਿਤੇ ਇੱਕ ਸ਼ਬਦ ਦੀ ਠੋਕਰ ਵੱਜਦੀ ਹੈ ਤੇ ਪੂਰੇ ਦਾ ਪੂਰਾ ਜੀਵਨ ਹੀ ਪਲਟ ਜਾਂਦਾ ਹੈ سارے لوگ نہیں بخشتے، گرو تو بخش دینا. جی بندہ ساری زندگی شرابی کبابی رہا ہے نا، تے گرو دا شبد سنیا اندر نو ٹھوکر بجی، تے پھر سارے لوگ انہوں ویک کے کہتے 1200 چولی چوہے کھا کے بلی کھا جنوب چلی، پر چلی تے نا چلی تے ہے نا. نہیں پیارے ہو کبھی نہ کہو، کیونکہ سانو پتا ہے سانو وہ 20-25 سال نشے والے دستے نے، سانو یہ نہیں دستا پیا پورولے جنم چ پتا نہیں کنیا کو کالنا کال کے آیا. جی کالنا کالی تو نشا کیوں پی لگ پیا سوال ہے، کالنا کالی تو نشا کیوں پیتا؟ اصل میں کتنے کالنا کال دیا کتنے پورنا باسنا والا یہ نہیں بن گیا. گنکا کی گل اچھی سننے ہیں کہ گنکا پاپن سی تے نال کہنے ویشوا والے کرم بھی کیتے تے سادھو مل گیا تے درمت دیکھ دیال ہوئے اوڑی تاہی مت ویکھ کے خوش ہو گئے. ایتھو تک سنیا سی کیول گنکا بارے، ایک کرنی والے ست پرش نے دی گل بڑے کمال دی کیتی تے میں عرض کیتی گرو اج بھی نواں نروا ہے، تو سکھاں ایک بوند ہے، اس بوند نو سو ساگر وچ ملا تے تو اس خزانے دا مالک ہے. اکلی بوند بوند ہے، مل جائے تے ساگر ہے، ساگر دی مالک ہے. اور بڑی سونی گل کہندے سن کہ اصل وچ گنکا پہلے جنم ایدا سی، ویاہ ایدا ہویا، اے برہمن دی بچی سی، ویاہ ہویا ایدا تے کچھ کچھ سمے تو بعد پتی دی موت ہو گئی. باپ نے ایک گل کے کہن لگے بیٹا آ جیڑا اج تو چکھا وی سردا دیکھے ہے، جے کتے ہور سال 10 سال کر دا سڑنا پھر بھی سی، جے تو ہور گھر وسانا چاہیں گے اس ویلے پروان بھی نہیں سی، تے دیکھی ہو سکتا ہے او دے نال بھی اے واپرے. پر اس بچی نو اینی کو ٹھوکر لگی، کہن لگی میں کیول پربھو دی بھگتی کراں گی، سمرن کراں گی. اونے سمرن شروع کر دتا، سادھنا شروع کیتی. ہن ایویں تھوڑا سادھو جا کے اچانک ضرور شبد ورتے نے، پر کیویں کھلو گیا آخر انہوں کنے پریریا. اس ویلے کہندے نے کمائی شروع کیتی، پربھو دا چنتن شروع کیتا. ایک وریے دے تن نو روگ نے بخار نے گرس لیا، جدو اپ دی اے نڈال ہو گئی تے وید نو لے کے آئے. وید آیا، انہیں اے دی باہ ہاتھ وچ پکڑی، کیول تن سپرش کیتا، انگلاں نال باہ دی نبض ٹچ کیتی، اندر کتے واسنا دا پھرنا جاگ پیا، میں سنسار چا کے سی کھٹیا. ہے کمائی کر رہی. ایک دن میں عرض کیتی سی بابا بینی جی نے شبد کیا ہے بھگت صاحب نے، وہ کہندے نے کہ بندہ پاوے شریرک طور تے نڈال ہو جائے، ایدیاں اکھاں دا پانی سک جائے، اکھاں دی جوت چلی جائے، ایدی بلگم اینی کو دبا لے کہ اے بولے انج لگے جویں ستاں پتالاں چ بولدا ہے، کہندے اکھاں کمزور ہو سکدیاں نے، اندریاں نڈال ہو سکدیاں نے، پر اندر واسنا دے پرنے کدی نہیں کمزور نہیں ہوندے. بابا جی نے کہا پندر کسم کیس تے تولے سپت پتال کی بانی، لوچن شرم بل بد ناتھی کام پوس مادانی. اندر اجے بھی وہ واسنا ہے پکڑیا انہیں، تے من چایا کہ مینو پتی ملیا پر چلا گیا، بس اینے پورنے دے نال آخری سواس ہویا موت آئی. تے بابا جی بانی وچ کہندے جیڑا اس واسنا نوں مرے تے اگلا جنم بیشوا دا ہے. بانی دے وچوں باہر جا کے نہیں، اینوں اے سائنس جاں دوجیاں دلیلاں نال لکھی، جتھے شبد آیا انت کال جو استری سمرے، استری سمرے دا ارتھ کیول عورت نہیں، جے استری مرد نوں کام دی واسنا نال سمرے. انت کال جو استری سمرے ایسی چنتا میں جے مرے ویشوا جون ول ول اترے، خیال آیا ایک فرنا واسنا دا اٹھیا کہ کی دنی چند دا باپ دان پن کٹ کرتا سی. لاہور اسی پڑھتے سننے ہاں، پتا نہیں سکھے پڑھ سن کے بھی پھر بڑا بڑا دعویٰ کری جانے شگن شکان دا. اسی پڑھی بھی جانے ہاں، سنائی بھی جانے ہاں، سراب دی گل کھندن کرنی ہوئے تے کہہ دینے کہ دلی چند نو کیا دیکھ، تیرا پیو تا بگیار بنیا بیٹھا، کنے دن ہو گئے کچھ ملیا نہیں. ان چرن پکڑ کے کیا کہندا، او تا تیر تے سنانی نہ کچھ کرن والا بگیار کیوں مر گیا؟ کہن لگے مردیا سمے کسے دے کر تڑکے دی سمے لا گئی سی واسنا جاتی. ہن پیاریو اس نے جدو واسنا وی شریر چھڈیا اگلا جنم ویشوا دا، پر چیتے رکھیو ਜਿਹੜੀ ਕੀਤੀ ਕਮਾਈ ਸੀ ਵਿਅਰਥ ਨਹੀਂ ਗਈ, ਉਸ ਵਾਸ਼ਨਾ ਦੇ ਨਿੱਕੇ ਜਿਹੇ ਫੁਰਨੇ ਨੇ ਕਿੰਨਾ ਸਬਰ ਕਰਾ ਦਿੱਤਾ। ਪੰਤ ਕੇ ਸਾਧੂ ਆਇਆ, ਉਹ ਘਾਲਣਾ ਪ੍ਰਫੁੱਲਤ ਹੋਈ, ਉਹ ਨਾਮ ਫਿਰ ਅੰਦਰੋਂ ਪ੍ਰਗਟ ਹੋਇਆ। ਤੋਤੇ ਨੇ ਨਹੀਂ ਪ੍ਰਗਟ ਕੇਵਲ ਕੀਤਾ, ਅਸਲ ਵਿੱਚ ਪੂਰਬਲੀ ਕਮਾਈ ਪੁੰਗਰ ਕੇ ਬਾਹਰ ਆ ਗਈ ਸੀ। ਪਿਆਰਿਓ, ਗੁਰੂ ਮਿਲਦਾ ਨਹੀਂ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਪੂਰਬਲਾ ਸਮਾਂ ਨਹੀਂ ਆਉਂਦਾ। ਅਸੀਂ ਇਸ ਚੀਜ਼ ਨੂੰ ਉਤਾਵਲੇ ਹੋ ਕੇ ਨਾ ਲਈਏ। ਸੰਸਾਰ ਦੀ ਕੋਈ ਵੀ ਚੀਜ਼ ਹੈ, ਸਮੇਂ ਤੋਂ ਪਹਿਲਾਂ ਜੇ ਕਿਤੇ ਹੁਣ ਅਸੀਂ ਅਰਦਾਸ ਵੀ ਕਰਨੇ ਹਾਂ ਕਿ ਸਤਿਗੁਰੂ ਕਿਰਪਾ ਕਰੀ ਆਹ ਚੀਜ਼ ਦੇ, ਆਹ ਦਾਤ ਦੇ, ਉਹ ਅਰਦਾਸਾਂ ਕਰਕੇ ਧੱਕੇ ਨਾਲ ਲਈਆਂ ਹੋਈਆਂ ਦਾਤਾਂ ਦੁਖਦਾਈ ਹੋ ਜਾਂਦੀਆਂ ਨੇ। ਰਜ਼ਾ ਵਿੱਚ ਮਿਲੀ ਕੋਈ ਦਾਤ ਸੁੱਖ ਬਣ ਜਾਂਦੀ ਹੈ। ਹੁਣ ਜਿਹੜੀ ਸਮੇਂ ਤੋਂ ਪਹਿਲਾਂ ਕੋਈ ਘਟਨਾ ਵਾਪਰੇ ਕਿ ਉਹ ਦੁਖਦਾਈ ਨੇ। ਇੱਕ ਬੱਚੇ ਦਾ ਜਨਮ ਵੀ ਹੈ, ਨਿੱਕਾ ਜਿਹਾ ਸੈੱਲ ਹੈ, ਤੇ ਉਹਦੇ ਵਰਗੇ ਸੈੱਲ ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਕਰਨ ਤੇ ਉਸ ਵਿੱਚੋਂ ਕਰੋੜਾਂ ਬੰਦੇ ਪੈਦਾ ਹੋ ਸਕਦੇ ਨੇ, ਪਰ ਕਰੋੜਾਂ ਨੂੰ ਵਾਰੀ ਨਹੀਂ ਮਿਲਦੀ, ਵਾਰੀ ਕੇਵਲ ਇੱਕ ਨੂੰ ਮਿਲਦੀ, ਬਾਕੀ ਖਿਰ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ। ਹੁਣ ਉਹ ਨਿੱਕਾ ਜਿਹਾ ਇੱਕ ਬੂੰਦ, ਇੱਕ ਨਿੱਕਾ ਜਿਹਾ ਸੈੱਲ, ਜੇ ਕਹੀਏ ਕਿ ਇਹ 2 ਮਹੀਨੇ ਬਾਅਦ ਜਨਮ ਲੈ ਲੈ, ਨਹੀਂ, ਉਹ ਦਿਸਦਾ ਨਹੀਂ, ਪਰ ਸਮਾਂ ਪਾ ਕੇ ਜਿਸ ਦਿਨ ਸਮੇਂ ਕਰਕੇ ਉਹ ਮੁਕੰਮਲ ਹੁੰਦਾ ਉਦੋਂ ਜਨਮ ਮਿਲਦਾ ਤੇ ਵਧਾਈ ਹੁੰਦੀ ਹੈ। ਸਮੇਂ ਤੋਂ ਪਹਿਲਾਂ ਆਇਆ ਹੋਇਆ ਕਈ ਵਾਰੀ ਦੁਖਦਾਈ ਬਣ ਜਾਂਦਾ ਹੈ। ਹੁਣ ਦੇਖੋ, ਸਮੇਂ ਤੋਂ ਪਹਿਲਾਂ, ਰੁੱਤ ਤੋਂ ਪਹਿਲਾਂ ਕੋਈ ਚੀਜ਼ ਪ੍ਰਫੁੱਲਤ ਹੈ? ਅਸੀਂ ਪੰਜਾਬ ਦੀ ਧਰਤੀ ਤੋਂ ਆਏ ਹਾਂ, ਇਹਨਾਂ ਦਿਨਾਂ ਵਿੱਚ ਕਣਕ ਗਾਹ ਲਈ ਹੈ, ਸਿੱਟੇ ਜਿਹੜੇ ਡਿੱਗੇ ਤਨ ਪੈਲੀ ਵਾਹ ਦਿੱਤੀ ਹੈ, ਨਾਲ ਫੂਕ ਦਿੱਤਾ, ਹੁਣ ਝੋਨਾ ਲੱਗ ਜਾਣਾ ਤੇ ਝੋਨੇ ਵਿੱਚ ਕਦੀ ਵੀ ਕਣਕ ਦੀ ਨਿੱਕੀ ਜਿਹੀ ਸੂਈ ਨਹੀਂ ਨਿਕਲਣੀ, ਅੰਕੁਰ ਨਹੀਂ ਫੁੱਟਣਾ। ਤੇ ਜਦੋਂ ਪਿਆਰਿਓ ਕੱਤੇ ਦੇ ਮਹੀਨੇ ਵਿੱਚ ਆਪਾਂ ਝੋਨਾ ਫੰਡਣਾ, ਮੁੰਜੀ ਫੰਡ ਕੇ ਘਰ ਲਿਜਾਣੀ ਹੈ ਨਾ, ਤੇ ਆਪਣੇ ਖੇਤ ਵੀ ਜਾ ਕੇ ਝਾਤੀ ਮਾਰਿਓ, ਨਿੱਕੇ ਨਿੱਕੇ ਕਣਕ ਦੇ ਦਾਣੇ ਪੁੰਗਰੇ ਸੀ। ਇਹ 6 ਮਹੀਨੇ ਪਹਿਲਾਂ ਕਿਉਂ ਨਾ ਪੁੰਗਰੇ? ਕਿਉਂਕਿ ਪਹਿਲਾਂ ਇਹਨਾਂ ਦੇ ਪੁੰਗਰਨ ਦਾ ਸਮਾਂ ਨਹੀਂ ਆਇਆ। ਪੁੰਗਰਨਗੇ ਉਦੋਂ ਜਦੋਂ ਸਮਾਂ ਆਏਗਾ। ਤੇ ਚੇਤੇ ਰੱਖਿਓ, ਜਦੋਂ ਕਣਕ ਵੱਢੀ ਦੀ, ਕਈ ਵਾਰੀ ਨੀਵੀਆਂ ਪੈਲੀਆਂ ਵਿੱਚੋਂ ਝੋਨੇ ਦੇ ਦਾਣੇ ਪੁੰਗਰਦੇ ਹੁੰਦੇ, ਸਮੇਂ ਤੋਂ ਪਹਿਲਾਂ ਤੇ ਰੁੱਤ ਤੋਂ ਪਹਿਲਾਂ ਨਹੀਂ। ਇੱਥੇ ਭੱਜ ਕਹਿ ਰਹੇ ਨੇ, ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਕਿ ਜਗ ਔਰ ਨਾ ਜਾਏ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪੱਧਰ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਪੀਓ, ਪਰ ਤਚ ਹਿਰਦੈ ਗੁਰੂ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ, ਜਬ ਲਓ ਨਹੀਂ ਪਾਗ ਲਿਲਾਰ ਉਦੈ। ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ, ਜਿੰਨੀ ਦੇਰ ਤੱਕ ਭਾਗ ਪ੍ਰਗਟ ਨਹੀਂ ਹੋਏ ਉਨੀ ਦੇਰ ਤੱਕ ਸਮਰੱਥ ਗੁਰੂ ਕਿਵੇਂ ਮਿਲੇਗਾ? ਪਰ ਚੇਤੇ ਰੱਖਿਓ, ਜੇ ਸਾਡੇ ਪ੍ਰਗਟ ਨਹੀਂ ਹੋਏ, ਗੁਰੂ ਪਹਿਲਾਂ ਵੀ ਨਵਾਂ ਨਰੂਆ ਹੈ। ਜਬ ਲੋ ਨੀ ਭਾਗ ਲਲਾਰ ਉਦੈ, ਤਬ ਲੋ ਪਰਮ ਤੇ ਫਿਰਤੇ ਬੋਧਾਇਓ, ਕਲ ਕੋ ਸਮੁੰਦਰ ਮੈਂ ਬੂਡ ਥੇ, ਕਬੂ ਮਿਟੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਕਿਉਂਕਿ ਆਪੇ ਹੀ ਨਵਾਂ ਨਰੋਵਾ। ਅੱਜ ਵੀ ਗੁਰੂ ਅਰਜੁਨ ਦੇਵ ਜੀ ਨੂੰ ਕੋ ਜਪਦਾ, ਇਹ ਗੁਰੂ ਅਰਜੁਨ ਦੇਵ ਮਿਹਰ ਕਰਦੇ। ਦੇਖੋ, ਸਿੱਖਾਂ ਉੱਤੇ ਮਿਹਰ ਨਹੀਂ ਕੀਤੀ ਗੁਰੂ ਅਰਜੁਨ ਦੇਵ ਜੀ? ਜਦੋਂ ਸਿੱਖ ਵੇਖੀਦੇ ਨੇ ਜਿੰਨੇ ਇਹਨਾਂ ਦੀ ਹਜ਼ੂਰੀ ਵਿੱਚ ਸਾਧਨਾ ਕਰਨ ਵਾਲੇ ਨੇ, ਇੱਥੇ ਚੌਧਰੀ ਆਏ, ਇੱਥੇ ਸਰਵਰੀਏ ਆਏ, ਇੱਥੇ ਕਰਮ ਕਾਂਡੀ ਪੰਡਿਤ ਆਏ, ਇੱਥੇ ਜੋਗੀ ਆਏ, ਜਿਨ੍ਹਾਂ ਨੂੰ ਗੁਰੂ ਅਰਜੁਨ ਦੇਵ ਜੀ ਨੂੰ ਜਪ ਲਿਆ ਜਿਨ੍ਹਾਂ ਨੇ, ਜਿਨ੍ਹਾਂ ਨੂੰ ਗੁਰੂ ਅਰਜੁਨ ਦੇਵ ਜੀ ਨੇ ਦਾਤਾਂ ਦਿੱਤੀਆਂ, ਉਹ ਬੰਦੇ ਕਦੀ ਡੋਲੇ ਨਹੀਂ। ਗੜ ਸ਼ੰਕਰ ਦਾ ਭਾਈ ਤਿਲਕਾ, ਪਿਆਰਿਓ, ਜੋਗੀ ਜ਼ੋਰ ਮਾਰਦਾ ਖੱਪ ਗਿਆ ਕਿ ਮੈਂ ਸਾਧਨਾ ਕੀਤੀ, ਮੇਰੇ ਦਰਸ਼ਨ ਕਰਨ ਵਾਲੇ ਨੂੰ ਸਵਰਗ ਮਿਲੇਗਾ। ਭਾਈ ਜੀ ਨੇ ਅੰਦਰੋਂ ਕੁੰਡੀ ਮਾਰ ਛੱਡੀ ਸੀ, ਲੋਕੀ ਸੱਦਣ ਆਏ। ਅਖੀਰ ਤੇ ਜੋਗੀ ਆਪ ਆਇਆ, ਕਹਿਣ ਲੱਗਾ, ਬੂਆ ਖੋਲ, ਮੈਂ ਤੈਨੂੰ ਖੁਦ ਦਰਸ਼ਨ ਦੇਣ ਆਇਆ। ਬਾਬਾ ਤਿਲਕੂ ਨੂੰ ਕਿਹਾ, ਜਾ ਤੂੰ ਆਪਣਾ ਕੰਮ ਕਰ, ਮੈਂ ਰਸਤੇ ਸਾਹ ਰੁਕਣਾ ਨਹੀਂ ਚਾਹੁੰਦਾ, ਮੇਰਾ ਸੰਬੰਧ ਗੁਰੂ ਅਰਜੁਨ ਦੇਵ ਨਾਲ ਹੈ। ਕਹਿਣ ਲੱਗਾ, ਸਾਰੇ ਲੋਕ ਆ ਗਏ। ਕਹਿਣ ਲੱਗੇ, ਭੀੜਾ ਕਮਲਿਆਂ ਦੀਆਂ ਨੇ ਤੁਰੀਆਂ ਫਿਰਦੀਆਂ ਨੇ, ਚੇਤੇ ਰੱਖੀ, ਕਮਾਈ ਵਾਲਾ ਇੱਕ ਹੀ ਬਹੁਤ ਹੁੰਦਾ ਹੈ। ਭੀੜ ਕਦੀ, ਮੈਂ ਅਰਜ਼ ਕਰਨਾ, ਭੀੜ ਨੂੰ ਮਤ ਸਮਝੀਏ, ਸਾਰੇ ਧਰਮ ਨੇ ਜਕਾਰੇ ਸਾਰੇ ਚੜ੍ਹਦੇ ਨੇ, ਪਰ ਜਿੱਦਣ ਸੀਨੇ ਵਿੱਚ ਗੋਲੀਆਂ ਵੱਜਦੀਆਂ ਨੇ, ਨਿੱਤਰ ਦੇ ਕੇਵਲ ਮਾਈ ਕੇ ਲਾਲ ਜੀ ਨੇ, ਗੁਰੂ ਕੇ ਸਿੱਖ ਨੇ। ਪਿਆਰਿਓ, ਦੇਖੋ, ਭਾਈ ਤਿਲਕੂ ਨੂੰ ਕਿੰਨੇ ਸੁੱਖ ਦਿੱਤਾ ਗੁਰੂ ਅਰਜੁਨ ਦੇਵ ਜੀ ਨੇ। ਜੋਗੀ ਨੇ ਕੀਰ ਤੇ ਕਿਹਾ, ਕਹਿ ਲੱਗਾ, ਇੱਕ ਵਾਰੀ ਬੂਹਾ ਖੋਲ। ਭਾਈ ਤਿਲਕੂ ਕਹਿੰਦਾ, ਮੈਂ ਨੀ ਖੋਲਣਾ। ਕਹਿੰਦਾ, ਸੱਚ ਜਾਣੀ, ਮੈਂ ਦਰਸ਼ਨ ਹੁਣ ਦੇਣ ਨਹੀਂ ਆਇਆ, ਮੈਂ ਦਰਸ਼ਨ ਕਰਨ ਆਇਆ। ਮੈਨੂੰ ਦੱਸੋ, ਕਿਹੜਾ ਤੇਰਾ ਗੁਰੂ ਹੈ ਜਿਹਨੇ ਤੈਨੂੰ ਇੰਨੀ ਅਡੋਲਤਾ ਦਿੱਤੀ ਹੈ? ਬੂਹਾ ਖੁੱਲਿਆ, ਜੋਗੀ ਡਿੱਗ ਪਿਆ ਚਰਨਾਂ ਤੇ। ਧੰਨ ਗੁਰੂ ਅਰਜੁਨ ਦੇਵ ਦੇ ਚਰਨਾਂ ਵਿੱਚ ਲੈ ਆਉਂਦਾ ਇਸ ਜੋਗੀ ਨੂੰ। ਗੁਰੂ ਕੇ ਸਿੱਖੋ, ਕਦੀ ਭਾਈ ਖੇਮੇ ਨੂੰ ਭੁੱਲ ਸਕਦੇ? ਮੈਂ ਟਿਊਕ ਮਾਤਰ ਗੁਰੂ ਅਰਜੁਨ ਦੇਵ ਜੀ ਦੇ ਸਿੱਖਾਂ ਦਾ ਜ਼ਿਕਰ ਕਰ ਦੇਣਾ, ਕਦੀ ਭੁੱਲ ਸਕਦੇ ਹਾਂ ਭਾਈ ਖੇਮੇ ਨੂੰ? ਖਾਨਪੁਰ ਦਾ ਰਹਿਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੈ ਤੇ ਗੁਰੂ ਅਰਜਨ ਸਾਹਿਬ ਨੂੰ ਇੱਕੋ ਬੇਨਤੀ ਕਰਦਾ, ਸੱਚੇ ਪਾਤਸ਼ਾਹ ਦੁਨੀਆਂ ਤੋਂ ਸਾਰੇ ਜਾਂਦੇ ਨੇ, ਪਰ ਇੱਕ ਕਿਰਪਾ ਕਰੀ, ਜਿੱਦਣ ਜਾਣਾ ਉਦਣ ਤੇਰੀ ਗੋਦ ਜਾਣਾ, ਤੇਰੇ ਚਰਨਾਂ ਵਿੱਚ ਮੱਥਾ ਟੇਕ ਕੇ ਜਾਣਾ ਪਿਆਰੇ। ਉਹ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜਾਣਾ ਤੇਰੀ ਗੋਦ ਵਿੱਚ। ਅੱਜ 46 ਰਾਤ ਖਾਨਪੁਰ ਪਹੁੰਚ ਗਏ ਤੇ ਚੁੱਕ ਕੇ ਤੁਰਿਆ ਹੁੰਦਾ ਸੀ ਪੰਡ, ਹਜ਼ੂਰ ਕਿਰਪਾਲੂ ਜੀ ਨੂੰ ਪਹਿਚਾਣ ਲਿਆ, ਆਪਣੀ ਕੁੱਲੀ ਵਿੱਚ ਲੈ ਗਿਆ। ਉੱਥੇ ਇਹ ਰਵਾਇਤ ਹੈ, ਇਹ ਬਚਨ ਉਚਾਰਿਆ ਸੀ, ਬਸਤਾ ਤੁੱਤੀ ਚੁੰਪੜੀ ਚੀਰ ਸਭ ਛਿੰਨਾ, ਕਿਉਂਕਿ ਉਹਦੇ ਬਸਤਰ ਚੰਗੇ ਪੂਰੇ ਜੈਸਣ ਗ੍ਰਹਿੰਦਾ ਕੱਖਾਂ ਦੀ ਕੁੱਲੀ ਵਿੱਚ। ਬਸਤਾ ਤੁੱਟੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਟ ਤਨ ਰੂਪ ਹੀਨ ਵਿੱਚ ਸਾਗ ਨਾ ਛਿੰਨਾ। ਤੇ ਕੁੱਲੀ ਵਿੱਚ ਬਹਿ ਕੇ ਬਾਪੂ ਪਾਤਸ਼ਾਹੀਆਂ ਦਿੰਦਾ ਪਿਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿਣ ਲੱਗਾ ਦਾਸਾ ਮੈਨੂੰ ਤਾਂ ਆਪਣੇ ਵੀ ਛੱਡ ਗਿਆ। ਕਹਿਣ ਲੱਗੇ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਰਾਤ ਰਹਿ, ਸਾਰੀ ਰਾਤ ਗੁਰੂ ਸਾਹਿਬ ਦੇ ਚਰਨਾਂ ਦੀ ਮੁੱਠਾ ਚਾਪੀ ਕੀਤੀ ਭਾਈ ਖੇਮੇ ਨੇ। ਸਵੇਰੇ ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਹੁਣ ਹੁਕਮ, ਉਹਨਾਂ ਤਿਆਰੀ ਕੀਤੀ ਜਾਣ ਦੀ। ਹਜ਼ੂਰ ਕਹਿਣ ਲੱਗੇ ਟਿਕ ਜਾਓ। ਦੁਪਹਿਰਾ ਹੋਇਆ, ਭਾਈ ਖੇਮਾ ਕਹਿੰਦਾ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਆਇਆ ਸਿੱਖ, ਥੋੜਾ ਜਿਹਾ ਰੁਕੂ ਮੈਂ ਆਇਆ ਇਸ਼ਨਾਨ ਕਰਕੇ ਆਇਆ। ਕਹਿਣ ਲੱਗਾ ਹੁਣ ਬਖਸ਼ੋ ਅਸੀਸ, ਮੈਂ ਚੋਲਾ ਛੱਡ ਕੇ ਚੱਲਿਆ। ਪਿਆਰਿਓ ਗੁਰੂ ਅਰਜਨ ਸਾਹਿਬ ਨੂੰ ਜਪਿਆ, ਅਖੀਰ ਤੇ ਜਿਸ ਮੌਤ ਤੋਂ ਲੋਕ ਤਰੀਂਦੇ ਨੇ ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਮੱਥਾ ਟੇਕਦਾ। ਭਾਈ ਮੰਝ ਨੂੰ ਕਦੀ ਭੁੱਲ ਸਕਨੇ ਆ ਕਿ ਜਿਹੜਾ ਸਭ ਕੁਝ ਦਾ ਤੇ ਲਾ ਕੇ ਗਵਾ ਕੇ ਆ ਗਿਆ ਤੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੀ ਰਹਿਮਤ ਦਈ, ਖੂਹ ਤੋਂ ਕੱਢ ਕੇ ਕਿਹਾ ਸੀ ਮੰਝ ਕੁਛ ਮੰਗ। ਕਹਿਣ ਲੱਗੇ ਕਿ ਕਿਰਪਾ ਕਰੋ, ਏਡੇ ਕਰੜੇ ਪਰਚੇ ਨਾ ਪਾਇਓ, ਬੰਦੇ ਦੇ ਡੋਲਦਿਆਂ ਪਤਾ ਨੀ ਲੱਗਦਾ। ਮੰਗਿਆ ਫਿਰ ਸਿੱਖਾਂ ਲਈ ਤੇ ਗੁਰੂ ਅਰਜਨ ਦੇਵ ਨੇ ਸੀਨੇ ਨਾਲ ਲਾ ਕੇ ਕਿਹਾ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਹੋਏ ਥਾ ਜਗ ਲੰਘਣ ਹਾਰਾ। ਇੱਥੇ ਤੁਰ ਲੱਗਿਆ ਬਚਨ, ਕਹਿ ਮੰਝ ਜੀ ਜਿੱਦਣ ਆਏ ਸੋ ਲੰਗਰ ਵਾਸਤੇ ਤੁਹਾਨੂੰ ਸੱਦਿਆ ਸੀ, ਜਾਓ ਹੁਣ ਲੰਗਰ ਤੁਹਾਡੇ ਨਾਲ ਤੋਰਿਆ, ਜਿੱਥੇ ਤੁਸੀਂ ਜਾਓਗੇ ਉੱਥੇ ਦੇਗਾ ਪੱਕਿਆ ਕਰਨਗੇ। ਭਾਈ ਸਾਹਿਬ ਜੀ ਕੰਗ ਮਾਈ ਆਪਣੇ ਪਿੰਡ ਆਏ। ਮੇਰੇ ਕਹਿਣ ਤੋਂ ਮੁਰਾਦ ਇਹ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਆਪੇ ਹੀ ਨਵਾਂ ਨਰੋਵਾ ਕਿਵੇਂ ਹੈ। ਇੱਥੇ ਇੱਕ ਮਸਲਾ ਹੈ ਕਿ ਪੱਟ ਖਲੋਤੇ ਨੇ, ਪਿਰਤੀਆ ਕਹਿ ਰਿਹਾ ਹੈ ਕਿ ਗੁਰੂ ਰਾਮਦਾਸ ਪਿਆਨਾ ਕਰ ਗਏ, ਤੇ ਸ਼ਬਦ ਅਸੀਂ ਵਰਤਨੇ ਆ ਕਿ ਆਮ ਤੌਰ ਤੇ ਉੱਥੇ ਭੱਟਾ ਨੇ ਸ਼ਬਦ ਵਰਤੇ ਆ, ਪਿਰਤੀਏ ਨੇ ਇਹ ਗੱਲ ਪ੍ਰਚਾਰ ਦਿੱਤੀ ਕਿ ਗੁਰੂ ਰਾਮਦਾਸ ਜੀ ਦੀ ਮੌਤ ਹੋ ਗਈ। ਚੇਤੇ ਰੱਖਿਓ ਮਰਨਾ ਸ਼ਬਦ ਗੁਰੂ ਲਈ ਨਹੀਂ, ਸ਼ਬਦ ਹੀ ਦੋ ਤਿੰਨ ਵਰਤੇ ਨੇ ਸਿੱਖੀ ਵਿੱਚ, ਇੱਕ ਪ੍ਰਭਪੁਰ ਕੀਓ ਪਿਆਨ, ਦੂਜਾ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਤੀਜਾ ਸ਼ਬਦ ਅਸੀਂ ਜੋਤੀ ਜੋਤ ਰਲੀ ਵਰਤ ਲੈਂਦੇ। ਗੁਰੂ ਕੇ ਸਿੱਖੋ ਇੱਥੇ ਭੱਤ ਖਲੋਤੇ ਨੇ ਤੇ ਗੁਰੂ ਅਰਜਨ ਦੇਵ ਜੀ ਦਰਬਾਰ ਦੀ ਉਪਮਾ ਕਰਦੇ ਕਹਿੰਦੇ ਨੇ ਕਿ ਲੋਕ ਗੰਗੋਤਰੀ ਦਾ ਇਸ਼ਨਾਨ ਕਰਦੇ ਨੇ, ਆਓ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਗੰਗਾ ਨਿਕਲਦੀ ਪਈ ਹੈ। ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ, ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਨੂੰ ਗਾਵੈ, ਅਜੇ ਚਵਰ ਸਿਰ ਧਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਪਿਆਰਿਓ ਗੁਰੂ ਅਰਜਨ ਸਾਹਿਬ ਜੀ ਦੇ ਸੀਸ ਉੱਤੇ ਆਪ ਪਰਮੇਸ਼ਵਰ ਨੇ ਛਤਰ ਦਿੱਤਾ ਹੈ। ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਯੋ ਹਰ ਬੰਸ਼, ਜਗਤ ਜਸ ਸੰਚਰਿਓ ਸੋ ਕਵਣ ਕਹਿ ਸ਼੍ਰੀ ਗੁਰੂ ਮਯੋ, ਆਪੇ ਹੀ ਨਵਾਂ ਨਰੋਵਾ ਸੋ ਕਵਣ ਕਹੇ ਸ਼੍ਰੀ ਗੁਰੂ ਮਯੋ, ਗੁਰੂ ਨਿਤ ਨਵਾ ਹੈ। ਪੱਟ ਅਖੀਰ ਤੇ ਜਾ ਕੇ ਕਹਿੰਦੇ ਦੇਵਪੁਰੀ ਮੈਂ ਗਯੋ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਾਹੇ ਬਿਠਾਇਓ, ਰਹਿਸ਼ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਤੇ ਸੋ ਪਾਪ ਤਿਨ ਨਰੋਕੇ, ਗੁਰੂ ਰਾਮਦਾਸ ਜਿਨ ਪਾਇਓ ਆਪੇ ਨਵਾਂ ਨਰੋਏ ਨੂੰ ਕੀ ਮਿਲਿਆ, ਸ਼ਤਨ ਸਿਘਾਸਨ ਪ੍ਰਿਥਵੀ ਗੁਰੂ ਅਰਜੁਨ ਕੋ ਦੇ ਆਹ। ਅੱਜ ਬਾਬਾ ਸੱਤਾ ਜੀ ਮਾਨੋ ਉਹ ਸ਼ਬਦ ਕਹਿ ਰਹੇ ਨੇ ਗੁਰੂ ਨਿਤ ਨਵਾਂ ਨਰੋਵਾ ਹੈ, ਕਿਉਂਕਿ ਗੁਰੂ ਕਦੀ ਪੁਰਾਣਾ ਨਹੀਂ। ਜਿਹੜਾ ਕਬੀਰ ਸਾਹਿਬ ਨੇ ਸ਼ਬਦ ਵਰਤਿਆ ਨਾ ਸਤਿਗੁਰ ਜਾਗਤਾ ਹੈ ਦਿਓ, ਗੁਰੂ ਨਿਤ ਨਵਾਂ ਹੈ। ਹਜ਼ੂਰ ਕਹਿ ਰਹੇ ਨੇ ਬਾਬਾ ਸੱਤਾ ਜੀ ਚਾਰੇ ਜਾਗੇ, ਚਾਰ ਗੁਰੂ ਪ੍ਰਗਟ ਹੋਏ, ਚਹੋ ਜੁਗੀ ਚੌਵਾਂ ਸਮਿਆਂ ਵਿੱਚ ਚਾਰ ਜਾਮੇ ਧਾਰਨ ਕੀਤੇ, ਪੰਚਾਇਣ ਆਪੇ ਹੋਵਾਂ ਪੰਚਾਇਣ ਦਰ ਤੇ ਆਪ ਹੀ ਪਰਮਾਤਮਾ ਇਹਨਾਂ ਗੁਰੂ ਸਾਹਿਬਾਨਾਂ ਦੇ ਅੰਦਰ ਪ੍ਰਗਟ ਹੋਇਆ। ਆਪੀ ਨੇ ਆਪ ਸਾਜਿਓਨ, ਉਸ ਪਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ, ਆਪੇ ਹੀ ਥੰਮ ਖਲੋਵਾਂ ਤੇ ਦਾਤਾ ਕਰਤਾ ਬਣ ਕੇ ਆਪੇ ਨੂੰ ਥੰਮ ਕੇ ਖਲੋ ਗਿਆ। ਅਗਲਾ ਬਚਨ, ਆਪੇ ਪੱਤੀ, ਆਪ ਹੀ ਕਾਗਜ਼ ਪੱਤੀ ਹੈ, ਆਪ ਕਲਮ, ਆਪੇ ਕਲਮ, ਆਪ ਲਿਖਣਹਾਰਾ ਹੋਵਾਂ, ਆਪ ਲਿਖਣ ਵਾਲਾ, ਆਪ ਕਲਮ, ਆਪ ਸ਼ਾਹੀ, ਆਪ ਪਤੀ, ਸਭ ਉਮਤ ਆਵਣ ਜਾਮਣੀ, ਲੋਕ ਆਉਂਦੇ ਰਹਿਣਗੇ ਜਾਂਦੇ ਰਹਿਣਗੇ, ਪਰ ਆਪੇ ਹੀ ਨਵਾਂ ਨਰੋਵਾ, ਗੁਰੂ ਹਮੇਸ਼ਾ ਉਸੇ ਤਰ੍ਹਾਂ ਨਵਾਂ ਨਰੋਇਆ ਰਹੇ। ਪਤਾ ਨੀ ਕਿੰਨੀ ਕੁ ਉਮਤ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਆਈ, ਕਿੰਨੀ ਕੁ ਉਮਤ ਗੁਰੂ ਗ੍ਰੰਥ ਸਾਹਿਬ ਨੂੰ ਆਈ, ਮੰਨ ਗਈ, ਜਨਮ ਹੋਏ, ਜਨਮਾਂ ਦੇ ਨਾਂ ਰੱਖੇ, ਵਿਆਹ ਹੋਏ, ਆਨੰਦ ਕਾਰਜ ਹੋਏ, ਤਰਤ ਕੇ ਭੋਗ ਪਏ, ਅਰਦਾਸਾਂ ਹੋਈਆਂ, ਲੋਕ ਆਉਂਦੇ ਜਾਂਦੇ ਰਹੇ, ਪਰ ਗੁਰੂ ਸਮਰੱਥ ਉਸੇ ਤਰ੍ਹਾਂ ਕਿਰਪਾ ਵਰਤਾਂਦੇ ਨੇ। ਸ਼ਬਦ ਰੂਪ ਵਿੱਚ ਆਪੇ ਹੀ ਨਵਾਂ ਨਰੋਵਾ। ਪਿਆਰਿਓ, ਹੁਣ ਦੇਖੋ ਅੱਗੇ ਉਹਨਾਂ ਗੁਰੂ ਅਰਜਨ ਸਾਹਿਬ ਜੀ ਨੂੰ ਸਪਸ਼ਟ ਮੁਖਾਤਰ ਕੀਤਾ ਤੇ ਅੱਜ ਕੈਸਾ ਮਾਹੌਲ ਹੋਵੇਗਾ ਅੰਮ੍ਰਿਤਸਰ ਦੀ ਧਰਤੀ ਤੇ ਕਿ ਜਿਹੜੇ ਨਿੰਦਿਆ ਤਾਂ ਕਰਦੇ ਸਨ ਉਹ ਕਹਿ ਰਹੇ ਨੇ ਤਖ਼ਤ ਬੈਠਾ ਅਰਜਨ ਗੁਰੂ, ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਤਖ਼ਤ ਤੇ ਬੈਠੇ ਨੇ। ਕਿਹੜੇ ਤਖ਼ਤ ਤੇ? ਉਸ ਪਰਮਾਤਮਾ ਨੇ ਜਿਹਨੇ ਸਭ ਕੁਝ ਆਪ ਸਾਜਿਆ ਹੈ। ਕਿਹੜੇ ਤਖ਼ਤ ਤੇ? ਜਿਹੜਾ ਤਖ਼ਤ ਬਣਾਇਆ ਬਾਬੇ ਨਾਨਕ ਨੇ। ਕਹਿਣ ਲੱਗੇ ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ, ਖਿਵੈ ਦਾ ਅਖਰੀ ਅਰਥ ਹੁੰਦਾ ਚਮਕਣਾ। ਵੈਸੇ ਖਿਵੈ ਦਾ ਸੰਬੰਧ ਜਿਹੜਾ ਉਹ ਬਿਜਲੀ ਦੇ ਨਾਲ ਬਣਦਾ, ਬਿਜਲੀ ਦਾ ਚਮਕਾਰਾ, ਪਰ ਇੱਥੇ ਅਰਥ ਕਰਾਂਗੇ ਚਮਕਣਾ, ਚਮਕਦਾ। ਸਤਿਗੁਰ ਕਾ ਖਿਵੈ ਚੰਦੋਵਾ, ਗੁਰੂ ਸਾਹਿਬ ਦਾ ਚੰਦੋਵਾ ਜਿਹੜਾ ਉਹ ਚਮਕਦਾ ਪਿਆ। ਗੁਰੂ ਅਰਜਨ ਦੇਵ ਜੀ ਤਖ਼ਤ ਤੇ ਬੈਠੇ ਨੇ, ਉੱਪਰ ਚੰਦੋਵਾ ਹੈ। ਹੁਣ ਚੰਦੋਵੇ ਕਾਹਦੇ ਵਾਸਤੇ ਲਾਏ ਜਾਂਦੇ ਸਨ? ਪਿਆਰਿਓ, ਪਾਤਸ਼ਾਹ ਜਿਹੜੇ ਸਨ ਨਾ ਬਾਬੇ ਨਾਨਕ ਦੇ ਘਰ ਵਿੱਚ ਨਾ, ਦੁਨੀਆ ਦੇ ਹਰ ਸ਼ਬਦ ਦੇ ਅਰਥ ਚੇਂਜ ਕਰ ਦਿੱਤੇ ਹੈ। ਉੱਥੇ ਲੋਕੀ ਕਹਿ ਦਲੀਸ਼ਰੋ ਵਾ ਈਸ਼ਰੋ, ਜਿਹੜਾ ਦਿੱਲੀ ਦਾ ਮਾਲਕ ਹੈ ਉਹੀ ਭਗਵਾਨ ਹੈ। ਇਹੀ ਕਾਰਨ ਕਿ ਹਿੰਦੂ ਮਥਿਓਲੋਜੀ ਵਿੱਚ ਬਹੁਤ ਲੋਕ ਉਹਨਾਂ ਨੂੰ ਭਗਵਾਨ ਮੰਨ ਲਿਆ ਜਿਹੜੇ ਇਕੱਲੇ ਰਾਜੇ ਸਨ, ਰਾਜਿਆਂ ਨੂੰ ਪ੍ਰਭ ਮੰਨ ਲਿਆ। ਬਾਬਾ ਜੀ ਨੇ ਨਵੀਂ ਵਿਚਾਰ ਦਿੱਤੀ, ਕਹਿਣ ਲੱਗੇ ਨਹੀਂ, ਦਲੀਸ਼ਰੋ ਹੋ ਈਸ਼ਰੋ ਨਹੀਂ, ਕੋ ਹਰ ਸਮਾਨ ਮੇ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਗੁਰੂ ਸਾਹਿਬ ਨੇ ਕਿਹਾ ਪਾਤਸ਼ਾਹ ਇਹ ਨਹੀਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ, ਜਿਸ ਪਾਤ ਬੈਠਿਆ ਸੋਹੀਐ ਸਭਨਾ ਦਾ ਵਿਸ਼ਾ। ਕੌਣ ਹੈ ਜੀ ਪਾਤਸ਼ਾਹ? ਕਹਿਣ ਲੱਗੇ ਸਤਿਗੁਰੂ ਹੀ ਪਾਤਸ਼ਾਹ ਹੈ। ਉਸ ਵੇਲੇ ਲੋਕ ਗੁਲਾਮੀ ਕਰਦੇ ਸਨ, ਗੁਲਾਮੀ ਦੇ ਅਰਥ ਚੇਂਜ ਕਰ ਦਿੱਤੇ, ਪਾਤਸ਼ਾਹ ਗੁਰੂ ਤੇ ਰੱਬ ਨੂੰ ਬਣਾ ਦਿੱਤਾ। ਤੇ ਚੇਤੇ ਰੱਖਿਓ, ਬੂੰਦ ਨੂੰ ਵੀ ਪਾਤਸ਼ਾਹ ਬਣਾ ਦਿੱਤਾ। ਕਹਿਣ ਲੱਗੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਗੁਲਾਮ ਦੀ ਮਰਿਆਦਾ ਸੀ ਖਰੀਦਣ ਦੀ, ਗੁਰੂ ਜੀ ਨੇ ਗੁਲਾਮ ਦੇ ਅਰਥ ਚੇਂਜ ਕਰ ਦਿੱਤੇ। ਕਹਿਣ ਲੱਗੇ ਗੁਲਾਮ ਬੰਦੇ ਦਾ ਨਹੀਂ, ਜੇ ਗੁਲਾਮ ਬਣਨਾ ਹੀ ਤੇ ਆ ਤੈਨੂੰ ਦੱਸਾਂ ਕਿ ਗੁਲਾਮ ਬਣ ਪਰਮਾਤਮਾ ਦਾ। ਤੇ ਅਸੀਂ ਉਧਰ ਸ਼ਬਦ ਵੀ ਵਿਚਾਰਿਆ ਸੀ ਕਿ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨੌ ਸੁਭਾਗਾ, ਪਰ ਕਿਹਦਾ ਗੁਲਾਮ? ਗੁਰ ਕੀ ਬਚਨੀ ਖਾਤ ਬਿਕਾਨਾ, ਜਿੱਤ ਲਾਇਆ ਚਿੱਤ ਲਾਗਾ। ਨੌਕਰ ਦੇ ਅਰਥ ਚੇਂਜ ਕਰ ਦਿੱਤੇ, ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਮਣੀ ਤਾਂ ਕੋ ਆਖੈ ਧਨ। ਗੁਰੂ ਸਾਹਿਬ ਨੇ ਸੁਹਾਗਣ ਦੇ ਅਰਥ ਚੇਂਜ ਕਰ ਦਿੱਤੇ, ਨਾਨਕ ਸੁਹਾਗਣ ਕਾ ਕਿਆ ਚਿੰਨ ਹੈ, ਅੰਦਰ ਸੱਚਮੁਖ ਉਜਲਾ ਖਸਮੈ ਮਾਹੇ ਸਮਾਂ। ਪਿਆਰਿਓ, ਇੱਕ ਗੱਲ ਚੇਤੇ ਰੱਖਿਓ, ਇੱਕ ਸੱਜਣ ਨੇ ਬਹੁਤ ਸੋਹਣੇ ਬਚਨ ਕਹਿ, ਕਹਿਣ ਲੱਗੇ ਇਸਤਰੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਉੱਚਾ ਦਰਜਾ ਦਿੱਤਾ ਤੇ ਕੋਈ ਸ਼ੱਕ ਨਹੀਂ, ਪਰ ਚੇਤੇ ਰੱਖਿਓ ਸੁਹਾਗਣ ਨੂੰ, ਦੁਹਾਗਣ ਨੂੰ ਨਹੀਂ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਠੀਆਂ ਫਿਰੈ ਨਿਮਾਣੀਆਂ। ਬਾਬਾ ਜੀ ਨੇ ਕਿਹਾ ਬਿਨ ਸ਼ਬਦ ਹੈ ਸੁੱਧ ਨਾ ਹੋਵੀ, ਜੇ ਅਨੇਕ ਕਰੈ ਸ਼ਿੰਗਾਰ, ਫਿਰ ਕੀ ਸਾਰ ਨਾ ਜਾਣੀ ਦੂਜਾ ਭਾਏ ਪਿਆਰ, ਸਾਕ ਸੁੱਧ ਸਾਕ ਕੁਲੱਖਣੀ। ਹੁਣ ਸੁਹਾਗਣ ਨੂੰ ਕਿੰਨਾ ਉੱਚਾ ਦਰਜਾ ਦਿੱਤਾ। ਕਹਿਣ ਲੱਗੇ ਜੇ ਜਿਹੜੀ ਸੁਹਾਗਣ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਜਾਏ ਪੁੱਛੋ ਸੁਹਾਗਣੀ ਵਾਹ ਹੈ ਕਿੰਨੀ ਬਾਤੀ, ਸਹੁ ਪਾਈ ਹੈ। ਸੁਹਾਗਣੀਆਂ ਨੂੰ ਦੇਖ ਕੇ ਕਹਿਣ ਲੱਗੇ ਕਿ ਤਿੰਨਾ ਦੇਖ ਮਨ ਚਾਓ ਉਠੰਦਾ ਹੋ, ਕਦ ਪਾਈ ਗੁਣਤਾ ਸਾਂ, ਪਰ ਦੁਹਾਗਣੀ ਨੂੰ ਦੇਖ ਕੇ ਨਹੀਂ। ਉਸ ਨੂੰ ਅਦਬ ਦਿੱਤਾ ਗਿਆ ਜਿਹੜੀ ਆਚਰਨ ਉੱਚੇ ਵਾਲੀ, ਪਰ ਅਰਥ ਚੇਂਜ ਕਰ ਦਿੱਤੇ ਗਏ। ਕਹਿਣ ਲੱਗੇ ਜਿਵੇਂ ਇੱਕ ਸੁਹਾਗਣ ਪਤੀ ਦੀ ਆਗਿਆ ਵਿੱਚ ਰਹਿੰਦੀ ਏ, ਪਤੀ ਦੇ ਹੁਕਮ ਵਿੱਚ ਸਮਾਈਏ, ਆ ਤੈਨੂੰ ਦੱਸਾਂ ਪਰਮਾਤਮਾ ਪਤੀ ਏ,
ਤੂੰ ਸੁਹਾਗਣ ਬੰਦੀ ਜਾ ਸਿੱਖ ਲੈ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਖੈਰ ਇਹਦੇ ਵਿੱਚ ਬੇਅੰਤ ਪ੍ਰਮਾਣ ਐਸੇ ਇਕੱਠੇ ਕੀਤੇ ਨੇ ਜਿਹੜੇ ਸਤਿਗੁਰੂ ਨੇ ਸਾਨੂੰ ਨਵੇਕਲੇ ਅਰਥ ਦਿੱਤੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਇੱਥੇ ਚੰਦੋਵਾ ਪਾਲਕੀ ਚੌਰ ਸ਼ਹਿਰ ਇਹਦੇ ਅਰਥ ਕੀ? ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਿ ਜਦੋਂ ਬਾਦਸ਼ਾਹ ਆ ਕੇ ਬਹਿੰਦਾ ਸੀ ਨਾ, ਤੇ ਆਮ ਤੌਰ ਤੁਸੀਂ ਕਹਿੰਦੇ ਹਾਂ ਚੌਰ ਇਸ ਕਰਕੇ ਮੱਖੀਆਂ ਚੱਲਣ ਵਾਸਤੇ, ਮੱਖੀਆਂ ਨੂੰ ਉਡਾਉਣ ਲਈ। ਬਿਲਕੁਲ ਨਹੀਂ, ਚੌਰ ਦਾ ਸੰਬੰਧ ਮੱਖੀਆਂ ਉਡਾਉਣ ਨਾਲ ਨਹੀਂ। ਕਦੀ ਤੁਸੀਂ ਪੁਰਾਤਨ ਜਿਹੜੇ ਰਾਜੇ ਨੇ ਉਹਨਾਂ ਦੀਆਂ ਤਸਵੀਰਾਂ ਦੇਖਿਓ, ਉਹਨਾਂ ਦੀ ਚੌਰ ਕਰਨ ਵਾਲਾ ਵੱਖਰਾ ਹੁੰਦਾ ਤੇ ਪੱਖੇ ਚੱਲਣ ਵਾਲੀਆਂ ਦਾਸੀਆਂ ਵੱਖਰੀਆਂ ਹੁੰਦੀਆਂ। ਪੱਖਾਂ ਮੱਖੀਆਂ ਉਡਾਉਣ ਵਾਸਤੇ ਸੀ, ਚੌਰ ਜਿਹੜਾ ਸੀ ਉਹ ਇਸ ਗੱਲ ਦਾ ਪ੍ਰਤੀਕ ਸੀ ਕਿ ਇਹਦਾ ਹੀ ਕੇਵਲ ਹੁਕਮ ਚੱਲਦਾ ਹੈ, ਇਹਦੀ ਹਜ਼ੂਰੀ ਵਿੱਚ ਬੈਠਿਆ ਹੋਇਆ ਇਸ ਤੋਂ ਉੱਚਾ ਹੋਰ ਕੋਈ, ਇਹਦੇ ਸਿਰ ਦੇ ਉੱਤੇ ਚਵਲ ਚੜ ਰਿਹਾ ਹੈ। ਜਿਹੜਾ ਚੰਦੋਵਾ ਹੈ ਇਹ ਪਾਤਸ਼ਾਹ ਦੀ ਨਿਸ਼ਾਨੀ ਹੈ। ਦੇਖੋ, ਸਿੱਖ ਨੇ ਕਦੀ ਵੀ ਕਿਸੇ ਦਾ ਰੂਹਾਨੀਅਤ ਤੌਰ ਤੇ ਕਦੀ ਗੁਲਾਮ ਨਹੀਂ ਹੋਇਆ। ਰੱਬ ਮਿਹਰ ਕਰੇ ਇਹਦੀ ਸਰੀਰਕ ਗੁਲਾਮੀ ਵੀ ਕੱਟੇ, ਵਾਹਿਗੁਰੂ ਮਿਹਰ ਕਰੇ ਚੰਦੋਵੇ ਜਿਹੜੇ ਸਨ ਲੱਗਦੇ ਹੁੰਦੇ ਸਨ ਪਾਤਸ਼ਾਹਾਂ ਤੇ, ਮੇਰੇ ਗੁਰੂ ਨੇ ਕਿਹਾ ਜਿਹਨਾਂ ਕੂੜਿਆਂ ਦੇ ਸਾਹਮਣੇ ਝੁਕੇਗਾ ਅੰਦਰ ਹੀਣ ਭਾਵਨਾ ਆਏਗੀ, ਕੀਮਤੀ ਜਨਮ ਬਰਬਾਦ ਹੋ ਜਾਏਗਾ। ਆ ਗੁਰੂ ਨੂੰ ਪਾਤਸ਼ਾਹ ਸਮਝ ਕੇ ਸਿਰ ਤੇ ਚੰਦੋਵਾ ਹੈ, ਜਿਹੜੇ ਦੁਨੀਆਂ ਦੇ ਬਾਦਸ਼ਾਹ ਨੇ ਉਹਨਾਂ ਦੇ ਚੰਦੋਵੇ ਚਲੇ ਗਏ। ਮੇਰੇ ਬਾਬੇ ਨਾਨਕ ਦਾ ਚੰਦੋਵਾ ਅੱਜ ਵੀ ਝੁਲਦਾ ਪਿਆ, ਛਤਰ ਝੁਲਦਾ ਨੀ, ਨਿਤ ਨਵਾਂ ਚੰਦੋਵਾ ਹੈ। ਅੱਜ ਦੇਖੋ ਬਾਬੇ ਸੱਤੇ ਨੇ ਸ਼ਬਦ ਕਹੇ, ਜਿਹੜੇ ਕਹਿੰਦੇ ਸਨ ਕੱਲ ਤੁਹਾਨੂੰ ਜਾਣਦਾ ਨੀ, ਕਹਿੰਦਾ ਨਹੀਂ ਸੱਚੇ ਪਾਤਸ਼ਾਹ ਬਾਕੀ ਚੰਦੋਵੇ ਸਭ ਚਲੇ ਗਏ, ਤੇਰਾ ਚੰਦੋਵਾ ਹੀ ਹੈ। ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੋਏ, ਜਹਾਂਗੀਰ ਦਾ ਕਿੱਥੇ ਗਿਆ ਜੀ ਤਖ਼ਤ, ਕਿੱਥੇ ਗਏ ਉਹਦੇ ਚੌਰ, ਕਿੱਥੇ ਗਏ ਉਹਦੇ ਚੰਦੋਵੇ? ਪਰ ਡੇਰਾ ਸਾਹਿਬ ਮੇਰੇ ਗੁਰੂ ਅਰਜਨ ਦੇਵ ਦਾ ਚੰਦੋਵਾ ਅੱਜ ਵੀ ਝੁਲਦਾ ਪਿਆ ਹੈ। ਚਾਂਦਨੀ ਚੌਂਕ ਵਿੱਚ ਮੇਰੀ ਸੱਚੀ ਸਰਕਾਰ ਦਾ ਸੀਸ ਪਿਆ ਹੈ, ਤੇ ਇੱਕੋ ਸਿੱਖ ਭਾਈ ਜੈਤਾ ਜਿਹੜਾ ਵਹਿੰਦਾ ਪਿਆ ਸਾਰੀ ਭੀੜ ਵਿੱਚੋਂ, ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕਣਾ ਹੈ। ਉਸ ਦਿਨ ਸੀਸ ਜ਼ਮੀਨ ਤੇ ਰੁਲਦਾ ਪਿਆ ਸੀ, ਧੜ ਜ਼ਮੀਨ ਤੇ ਪਿਆ ਸੀ, ਖੂਨ ਦੇ ਪ੍ਰਣਾਲੇ ਚੱਲੇ ਸਨ, ਪਰ ਅੱਜ ਤਲਵਾਰ ਚਲਾਉਣ ਵਾਲੇ ਦੀ ਕਬਰ ਉੱਤੇ ਮਰਦਿਆਂ ਉਹਨੇ ਗੱਲ ਕਹੀ ਸੀ ਔਰੰਗਜ਼ੇਬ ਨੇ, ਜਦੋਂ ਮੈਂ ਮਰਾਂ ਤੇ ਦੋ ਕੰਮ ਕਰਿਓ, ਇੱਕ ਮੇਰਾ ਚਿਹਰਾ ਜਨਾਜ਼ੇ ਵੇਲੇ ਨੰਗਾ ਰੱਖਿਓ, ਕਬਰ ਵਿੱਚ ਨੰਗਾ ਰੱਖਿਓ, ਕਿਉਂਕਿ ਇਸਲਾਮੀ ਮਤ ਕਹਿੰਦਾ ਜਿਹਨੂੰ ਕਬਰ ਵਿੱਚ ਦਫਨਾਇਆ ਜਾਏ ਚਿਹਰਾ ਨੰਗਾ ਰੱਖੀਏ ਤੇ ਉਹਦੇ ਰੱਬ ਗੁਨਾਹ ਬਖਸ਼ ਦਿੰਦਾ। ਕਹਿੰਦਾ ਮੇਰਾ ਚਿਹਰਾ ਨੰਗਾ ਰੱਖਿਓ, ਤੇ ਦੂਜਾ ਕੰਮ ਕਿ ਮੇਰੀ ਕਬਰ ਦੇ ਕੋਲ ਕੋਈ ਰੁੱਖ ਨਾ ਲਾਇਓ, ਕਿ ਰੁੱਖ ਲਾਇਆ ਮੇਰੀ ਕਬਰ ਕੋਲ ਕੋਈ ਰੁੱਖ ਨਾ ਲਾਇਓ, ਮੈਂ ਇੰਨਾ ਵੱਦ ਨਸੀਬ ਹਾਂ ਕਿ ਮੇਰੀ ਕਬਰ ਨੂੰ ਰੁੱਖ ਦਾ ਸ਼ਾਮ ਹੀ ਨਸੀਬ ਨਹੀਂ ਹੋਣੀ ਚਾਹੀਦੀ। ਉਹ ਦੁਨੀਆਂ ਦੇ ਤਖ਼ਤ ਤੇ ਬਹਿਣ ਵਾਲੇ ਦੀ ਕਬਰ ਤੇ ਰੁੱਖ ਦੀ ਸ਼ਾਨ ਨਹੀਂ, ਤੇ ਜਿਹਦਾ ਚੌਂਕ ਵਿੱਚ ਸੀਸ ਪਿਆ ਤੇ ਉਹਦੇ ਸੀਸ ਉੱਤੇ ਚੰਦੋਵੇ ਪਜੋਦੇ। ਪਿਆਰੇ, ਉਹ ਗੁਰੂ ਨਵਾਂ ਨਰੋਵਾ ਹੈ, ਤਖ਼ਤ ਬੈਠਾ ਅਰਜੁਨ ਗੁਰੂ ਤੇ ਇੱਕ ਬੇਨਤੀ ਮੈਂ ਹੋਰ ਕਰਨੀ। ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਪਾਲਕੀ ਵਿੱਚ ਪ੍ਰਕਾਸ਼ ਕੀਤੇ ਜਾਂਦੇ, ਹਾਂ ਮੰਨ ਲਓ ਕਿਤੇ ਪ੍ਰਬੰਧ ਨਹੀਂ, ਪਾਲਕੀ ਵਿੱਚ ਪ੍ਰਕਾਸ਼ ਕਰੋ, ਪਰ ਚੇਤੇ ਰੱਖਿਓ ਪਾਲਕੀ ਪਾਤਸ਼ਾਹਾਂ ਦੇ ਆਉਣ ਜਾਣ ਵਾਸਤੇ ਹੈ। ਤਖ਼ਤਾਂ ਉੱਤੇ ਗੁਰੂ ਸਾਹਿਬ ਸਿੰਘਾਸਨ ਤੇ ਬੈਠਦੇ ਨੇ, ਤੇ ਸਿੱਖ ਹਮੇਸ਼ਾ ਇਸ ਤਰ੍ਹਾਂ ਕਦੀ ਚੌਰ ਨਹੀਂ ਕਰਾਉਂਦਾ। ਜਿਹੜਾ ਚੌਰ ਕਰਾਉਣ ਤੁਰ ਪਏ ਨਾ ਲਾ ਕੇ ਚੰਦੋਵੇ, ਚੇਤੇ ਰੱਖਿਓ, ਸਮਝੋ ਬਸ ਉਹ ਗਿਆ ਉੱਧਰ ਹੀ ਜਿਹੜੇ ਪਹਿਲਾਂ ਲਵਾਉਂਦੇ ਪੈ ਸਨ, ਉਹਦਾ ਕਾਲ ਨੇੜੇ ਆ ਗਿਆ, ਉਹਦੇ ਸਿਰ ਤੇ ਚੌਰ ਨਹੀਂ ਚੱਲਦੀ। ਸੱਚ ਜਾਣੇ ਉਹ ਗੁਰੂ ਕੀ ਰੀਸ ਕਰਦਾ, ਉਹਦੇ ਉੱਤੇ ਕਾਲ ਤੂਕਦਾ, ਦੋਵੇਂ ਪਾਸੇ ਮਿੱਤਰਾ ਵੱਜਾ ਜੇ ਵੱਜ ਸਕਣਾ। ਸਿੱਖ ਲਈ ਚੰਦੋਵਾ, ਸਿੱਖ ਲਈ ਪਾਲਕੀ, ਸਿੱਖ ਲਈ ਚੌੜ ਕੇਵਲ ਸਮਰੱਥ ਗੁਰੂ ਹੈ। ਪਾਲਕੀ ਹੁੰਦੀ ਸੀ ਬਾਦਸ਼ਾਹਾਂ ਦੇ ਆਉਣ ਜਾਣ ਲਈ, ਪਾਲਕੀ ਵਿੱਚ ਸਤਿਗੁਰੂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ, ਪ੍ਰਕਾਸ਼ ਹਮੇਸ਼ਾ ਸਿੰਘਾਸਨ ਤੇ ਹੁੰਦੇ। ਇਹੀ ਕਾਰਨ, ਤੁਸੀਂ ਸ਼ੇਰੇ ਪੰਜਾਬ ਨੂੰ ਕਦੀ ਪੜ੍ਹੋ, ਉਹਦੇ ਜੀਵਨ ਨੂੰ ਜੇ ਕਿਸੇ ਪੜ੍ਹਨਾ ਹੋਵੇ, ਵੈਸੇ ਅੰਗਰੇਜ਼ੀ ਵਿੱਚ ਕਿਤਾਬ ਸੀ, ਹੁਣ ਉਹ ਪੰਜਾਬੀ ਵਿੱਚ ਪਟਿਆਲਾ ਯੂਨੀਵਰਸਿਟੀ ਨੇ ਛਾਪੀਏ ਕਿ ਸ਼ੇਰੇ ਪੰਜਾਬ ਦਾ ਅਸਲੀ ਰੂਪ, ਉਹਦਾ ਪਹਿਲਾ ਚੈਪਟਰ ਹੈ ਚਾਰ ਰੱਬੀ ਹੁਕਮ। ਉਹਦੇ ਵਿੱਚ ਉਹਨੇ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ। ਮੈਂ ਨਿੱਕੀ ਜਿਹੀ ਗੱਲ, ਕਹਿੰਦੇ ਨੇ ਉਹਨੂੰ ਬਾਦਸ਼ਾਹ ਬਣਨ ਤੋਂ ਪਹਿਲਾਂ ਇਹ ਫੁਰਮਾਨ ਉਹਦੇ ਕੰਨਾਂ ਵਿੱਚ ਸੁਣਾਈ ਦਿੱਤਾ ਸੀ ਕਿ ਕੁਰਸੀ ਲਾ ਕੇ ਬਹਿਣਾ, ਸਿੰਘਾਸਨ ਨਹੀਂ ਲਾਣਾ, ਸਾਰੀ ਜ਼ਿੰਦਗੀ ਸਿੰਘਾਸਨ ਨਹੀਂ ਲਾਇਆ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਸਿੰਘਾਸਨ ਤੇ ਬੈਠੇ, ਸੀਸ ਉੱਤੇ ਚੰਦੋਵਾ ਚਮਕਦਾ ਪਿਆ ਹੈ, ਲਿਸ਼ਕਦਾ ਪਿਆ ਹੈ ਚੰਦੋਵਾ। ਤੇ ਪਿਆਰਿਓ, ਗੁਰੂ ਦੀ ਸੇਵਾ ਲਈ ਨਾ ਜਿਤਨੀ ਵੀ ਕਰ ਸਕੋ ਸੇਵਾ, اپنی انگلیاں بھرن کی بجائے نہ گرو کے دربار کی سجاوٹ کریا کریں ہے کہ نہیں اسی دیکھنے ہیں اپنے کیرتن کرنے والے سجن بھی کتھا کرنے والے سجن بھی آ چار چار پانچ پانچ مندریاں پا کے پرمان دے لشکارے مارتے ہیں سنگت چ بیٹھے ہاں نہیں بھائی ویر سنگھ کو سجن گیا ریٹائر ہو کے انہوں کے جیون میں پڑھے کہنے لگا مینو بڑے نے مایا بڑی میری ہے گھر والی بھی گہنے لے کے جانے نے تھوڑا سراب کو جانو ہونا ہے امرتسر مینو لے چلو بھائی صاحب کہنے لگے چل بھائی وہ لے ترے سراب کو گئے انہیں جی پہلا چوڑیاں بنوائیاں گلے وچ پان واسطے کنا وچ پان واسطے بنوائے تے نال خوش ہو کے کہی جا بھائی صاحب جی دیکھو اج میری گھر والی نے پرسن ہو جانا ہے جدو بھائی صاحب بیٹھے تے اس شراب نو کہندے نے پیاریا مینو بھی کچھ بنا دے اپنی کنت نو خوش کر لے یہ گل چیتے رکھو پروفیسر پورن سنگھ کہندے نے کہندے نے سکھ دے گردوارے دے لگا ہویا سمیری گنبد کہہ رہا ہے کہ سکھ اپنے گرو تو سب کچھ قربان کرتا ہے بھائی ویر سنگھ کہندے نے باپا باپو کالو جی تسی چوڑ کانے ایک چپیڑ ماری سچا سودا کر کے آئے کہ 20 روپیے گوا کے اج سکھاں نوں حکم کر تیرے ہاتھ چکن تو پہلا پوری دے پورے شیخ پورے ضلع نوں سونے نال مڑ کے رکھ دیں گے سکھ دی ایک بھاونا ہے کہ میرے گرو دا دربار سب تو چنگا ہوئے تے گرو دے چندوے دیاں لیڑاں نہ لمکن کھوے چندوا چمکدا چندوا ہوئے صاحب کرپالو جی میرا دے داتے اتے بھائی ویر سنگھ نے بہت سونی گل کی جنہاں اتنے کرپا گرو کی ورگ دی کہن لگے پیاریا اے اپنی گھر والی نو سپتنی نو خوش کرنا چاہتا ہے میں کنت نو خوش کرنا ہے کہن لگے تسی کی بنوانا ہے کہن لگے میرا ایک کنت ہے میں نے سونے دا چھبا بنا دے میں چور وچ چاندی دا مٹھا لوانا چاہنا اتنے سونا لوانا چاہنا بس یا کدے نہیں جڑا بندہ ریٹائر ہو کے سونا خریدتا سی کہن لگے تو گھر والی نو خوش کرنا ہے چیتے رکھی واشنا ہی اپجنی ہے میں اپنے پریتم دے چرنہ وچ رکھ کے وہ چرنہ وچ وہ گود وچ بیٹھ کے بانی پڑھا گل صرف وہ سمجھانا سی بھی اسی کی نہیں جدھر تو تریا کرنا گرو ارجن دے تخت تے بیٹھے بابا ستا جی کہہ رہے تخت بیٹھا ارجن گرو ستگر کا کھوے چندوا تے اگلا بچن ہے پیارو اگ بنا ہو جدھر سورج اگدا ہے تے اتے آتھ بنو آتھنا شبد سی شبد ورتنے شام لئی آتمنو درتے جدھر سورج چھپدا ہے چل دے تو لے کے لیندے تک دونوں پرا کے گرو ارجن دیو سانو بخش نہیں تیرے ورگا کوئی نہیں لگا اسی بھول گئے سا ہوں جدو بانی اچار نال نال پشچاتاپ ہیں سچے بادشاہ اگ بنو تے آتھ بنو چو چکی کی لوا اخیر تے انہاں اپنی گل تجربہ کر کے کئی دنیا دے لوکو اسی بھول گئے ہاں ساڈی بھول تو کچھ سکھیا جے جنہیں گرو نہ سیویو من مکھا پیا موہ جنہاں نے گرو چھڈ دتا ست گرو نوں چھڈ دتا وہ من مکھ بندے آتمک موت مردے نے دیکھو گرو نوں چھڈ کے کتے جائیو نہ شبد سن دونی چونی کرامات تن گرو ارجن دیو تہاڈے دربار وچ دن دگنی تے رات چوگنی کرامات در تے بخشش ور طریق ہے دونی چونی کرامات سچے کا سچا ٹوبا سچے کا سچا ٹوبا ٹوبا دا اخری ارتھ ہے سوگات سچے کا سچے پرماتما دا سوگات کی ہے سب تو قیمتی اس سرشتی نو سب تو وڈی سوگات ایک ہے کہ پرماتما گرو ارجن دیو جی دی روح وچ آ گیا کہ لگے تو وڈی خور کوئی دات نہیں سچے کا سچا ٹوبا تے نال بچن کیتے چارے جاگے چوں جگی چارے پادشاہ اپنے اپنے سمے پرگٹ ہوئے پر کون وچ پرگٹ ہویا پنچائن آپے ہووا او پرماتما وہ گرو آپ وچ پرگٹ ہویا پیارو جدو اس اٹھویں بار اٹھویں پوڑی سمپورن کیتی بار دی تے دونوں پرا چوپال ڈگ پئے تن گرو ارجن دیو دیکھ دے نے سکھ سنگت بیراگ وی سی کہ آخر پنت کے پھر گھر آئی ایتھے دی کلی گل مکدی دونوں پرا چوپال ڈگے نے گرو ارجن دیو سچے پاتشاہ نے کئی دنوں تو بعد انہاں دے سر تے ہاتھ رکھیا ہے ਸ਼ਬਦ ਵਰਤੇ ਨੇ ਰਾਏ ਬਲਵੰਡ ਸੱਤਾ ਜੀ ਉੱਠੋ। ਜਦੋਂ ਸਿਰ ਤੇ ਹੱਥ ਰੱਖਿਆ ਭੁੱਗਾ ਮਾਰ ਕੇ ਰੋ ਪਏ ਤੇ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਉਹਨਾਂ ਦੀ ਰਚਨਾ ਕਹਿ ਰਹੀ ਸੀ। ਕਹਿਣ ਲੱਗੇ ਪਿਆਰਿਓ, ਕੋਈ ਗੁਰੂ ਕੀ ਨਿੰਦਿਆ ਕਰੇ, ਕੋਈ ਗੁਰੂ ਤੋਂ ਦੂਰ ਚਲਾ ਜਾਏ, ਸਮਰੱਥ ਗੁਰੂ ਨੂੰ ਕਿਰਪਾ ਕਰਕੇ ਫਿਰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੇ। ਅੱਜ ਪਰਤ ਕੇ ਫਿਰ ਸੰਗਤ ਵਿੱਚ ਆਏ, ਸਤ ਸੰਗਤ ਨਾਲ ਰਲਾਵੇ ਤੇ ਕੱਲੇ ਰਲਾਵੇ ਨਹੀਂ, ਜਿਉਂ ਮੀਂਹ ਬੁੱਠੇ ਗਲੀਆਂ ਨਾਲਿਆਂ ਟੋਪਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਵੇ, ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਗੁਰੂ ਦੇ ਵਿੱਚ ਕੋਈ ਵੀ ਵੈਰ ਨਹੀਂ। ਕਹਿਣ ਲੱਗੇ ਗੁਰੂ ਨਿਰਵੈਰ ਨੇ ਸੀਸ ਤੇ ਹੱਥ ਰੱਖਿਆ, ਆਪਣੇ ਸੀਨੇ ਨਾਲ ਲਾਏ ਤੇ ਜਿਹੜੀ ਵਾਰ ਉਚਾਰੀ ਗਈ ਲਿਖਾਰੀਆਂ ਨੂੰ ਕਿਹਾ ਇਹਨਾਂ ਦੀ ਵਾਰ ਲਿਖ ਲਓ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਰਾਮਸਰ ਦੇ ਕਿਨਾਰੇ ਸੰਪੂਰਨ ਕੀਤੇ ਗਏ, ਜਿਹੜੇ ਕਦੀ ਧੱਕੇ ਗਏ ਸਨ ਪਿਆਰਿਓ, ਅੱਜ ਉਹਨਾਂ ਦੀ ਰਾਮਕਲੀ ਰਾਗ ਵਿੱਚ ਤਿੰਨ ਵਾਰਾਂ ਨੇ, ਤੀਜੀ ਵਾਰ ਮੇਰੇ ਕਿਰਪਾਲੂ ਨੇ ਉਹਨਾਂ ਦੀ ਦਰਜ ਕਰ ਦਿੱਤੀ ਤੇ ਨਾਲ ਕਹਿ ਦਿੱਤਾ ਕਿ ਮੇਰੇ ਘਰ ਦੀ ਇਹ ਵਡਿਆਈ ਹੈ। ਪਿਆਰਿਓ, ਅਸੀਂ ਕੱਲੇ ਔਗਣਾਂ ਤੱਕ ਦੇਖਦੇ ਹਾਂ, ਅਸੀਂ ਜ਼ਰੂਰ ਦੇਖਦੇ ਹਾਂ ਕਿ ਸੱਜਣ ਠੱਗ ਸੀ, ਪਰ ਸੱਜਣ ਸੰਤ ਬਣਿਆ ਉਹ ਕਿੰਨੇ ਵੇਖਿਆ ਪਰਤ ਕੇ, ਲਿਖਿਆ ਹੀ ਨਹੀਂ ਕਿਸੇ। ਕੌਡਾ ਰਾਖ ਸੀ ਪਰ ਦੇਵਤਾ ਬਣ ਗਿਆ, ਉਹ ਕਦੀ ਕਿਸੇ ਲਿਖੇ ਹੀ ਨਹੀਂ। ਹੁਣ ਦੇਖੋ ਇਹ ਦੋਨਾਂ ਦੀ ਵਾਰ ਹਜ਼ੂਰ ਨੇ ਲਿਖਾ ਲਈ। ਭਾਈ ਗੁਰਦਾਸ ਨੂੰ ਕਿਹਾ ਰਾਮਕਲੀ ਰਾਗ ਵਿੱਚ ਇਸ ਵਾਰ ਨੂੰ ਦਰਜ ਕਰ ਦਿੱਤਾ ਗਿਆ ਤੇ ਨਾਲ ਦੁਨੀਆਂ ਨੂੰ ਇੱਕ ਗੱਲ ਕਹਿ ਦਿੱਤੀ ਗਈ, ਪਿਆਰਿਓ ਗੁਰੂ ਦੀ ਨਿੰਦਿਆ ਕਰੀਏ ਤੇ ਤਨ ਫਟ ਜਾਂਦੇ ਨੇ, ਜੇ ਆ ਝੁੱਕ ਕੇ ਚਰਨਾਂ ਨਾਲ ਡਿੱਗ ਪਈਏ ਤੇ ਗੁਰੂ ਆਪਣੇ ਬਰਾਬਰ ਥਾਂ ਵੀ ਦੇ ਦਿੰਦਾ। ਤਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੇ ਬਾਬੇ ਸੱਤੇ ਬਲਵੰਡ ਨੂੰ ਬਖਸ਼ ਦਿੱਤਾ। ਭਾਈ ਲੱਦਾ ਜੀ ਕੋਲ ਬੈਠੇ ਸਨ, ਸ਼ਬਦ ਬੜੇ ਪਿਆਰੇ ਕਹੇ। ਭਾਈ ਲੱਦਾ ਤਿੰਨ ਵਾਰੀ ਬਚਨ ਕਿਹਾ, ਤਨ ਸਿੱਖੀ ਤਨ ਸਿੱਖੀ ਤਨ ਸਿੱਖੀ। ਭਾਈ ਲੱਦਾ ਜੀ ਲਾਹੌਰ ਚਲੇ ਗਏ, ਇੱਥੋਂ ਸ਼ੁਰੂਆਤ ਕੀਤੀ ਸੀ ਵਾਰ ਦੀ, ਇੱਥੇ ਅੱਜ ਮੈਂ ਸੰਪੂਰਨਤਾ ਕਰਨੀ ਚਾਹੁੰਦਾ, ਇੱਥੇ ਦਾ ਮਤਲਬ ਇਸ ਬਚਨ ਤੋਂ। ਚਲੇ ਗਏ, ਪਰਤ ਕੇ ਆਏ, ਗਲੇ ਨਾਲ ਮਿਲੇ, ਕੀਰਤਨ ਹੋਇਆ, ਪਰ ਹੁਣ ਦੋਨੋ ਭਰਾ ਬੋਲਣਾ ਇਹਨਾਂ ਘੱਟ ਕਰ ਦਿੱਤਾ, ਕਿਉਂਕਿ ਅੰਦਰ ਗੁਰੂ ਵਰਤ ਗਿਆ ਸੀ। ਬਾਣੀ ਗੁਰੂ ਵਰਤਣ ਤੋਂ ਬਿਨਾਂ ਨਹੀਂ ਉਚਾਰੀ ਜਾਂਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਜਦੋਂ ਹੋਏ, ਕਈ ਦਿਨ ਮਾਰੂ ਹੀ ਗਾਉਂਦੇ ਰਹੇ, ਕਈ ਦਿਨ ਘਰ ਵਿੱਚ ਬੈਠਿਆਂ ਬੈਰਾਗ ਵਿੱਚ ਆ ਵਿਡਹੰਸ ਗਾਉਂਦੇ ਰਹੇ। ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਲਾਹੌਰ ਗਏ, ਇੱਥੇ ਸ਼ੁਰੂਆਤ ਕੀਤੀ ਸੀ ਸ਼ਬਦਾਂ ਤੋਂ ਇਹਨਾਂ ਨਾਲ ਸੰਪੂਰਨਤਾ। ਅੱਜ ਉਸ ਗੁਰੂ ਦੀ ਜੋਤ ਵਿੱਚ ਸਮਾਨ ਲੱਗੇ ਜਿਹਦੀ ਜੋਤ ਦੀਆਂ ਵਡਿਆਈਆਂ ਕਰਦੇ ਪਏ ਨੇ। ਕੀਰਤਨ ਕੀਤਾ, ਕੀਰਤਨ ਦੀ ਸਮਾਪਤੀ ਤੇ ਦੋਨੋਂ ਭਰਾ ਉੱਠ ਬੈਠੇ, ਗੱਲ ਵਿੱਚ ਪੱਲਾ ਪਾ ਕੇ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੇਤਰ ਖੋਲ ਕੇ ਦੇਖਿਆ, ਦੱਸੋ ਰਾਏ ਬਲਵੰਡ ਸਾਹਿਬ, ਸੱਚੇ ਪਾਤਸ਼ਾਹ ਵਿਦਿਆ ਕਰੋ, ਗੁਰੂ ਨਾਨਕ ਸਾਹਿਬ ਦੇ ਘਰੋਂ ਦਾਤਾਂ ਦਿਓ, ਗੁਰੂ ਅਰਜਨ ਸਾਹਿਬ ਦੀ ਗੋਦ ਵਿੱਚ ਸਮਾਣਾ ਹੈ। ਦੋਨਾਂ ਭਰਾਵਾਂ ਨੇ ਇਕੱਠਿਆਂ ਇੱਕੋ ਵੇਲੇ ਅੰਮ੍ਰਿਤ ਵੇਲੇ ਕੀਰਤਨ ਸੰਪੂਰਨ ਕਰਕੇ ਮੱਥਾ ਟੇਕਿਆ। ਉੱਥੇ ਕਿਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਸਰੂਪ ਨੂੰ ਹਿਰਦੇ ਵਿੱਚ ਵਸਾ ਲਿਆ। ਕਹਿਣ ਲੱਗੇ, ਗੁਰ ਮੂਰਤ ਮਨ ਮੈਂ ਦਿਲ ਕੀਨੀ, ਸਤਨਾਮ ਕਹਿ ਬਪ ਤਜਦੀਨੀ, ਸਤਨਾਮ ਵਾਹਿਗੁਰੂ ਕਿਹਾ ਤੇ ਦੋਨੋਂ ਭਰਾ ਦਰਬਾਰ ਵਿੱਚ ਹੀ ਰਹਿ ਗਏ। ਜਾਣ ਲੱਗਿਆ ਇੱਕ ਗੱਲ ਕਹਿ ਗਏ, ਸੱਚੇ ਪਾਤਸ਼ਾਹ ਉਸ ਰਾਵੀ ਦੇ ਕਿਨਾਰੇ ਅੰਤਲੀ ਮਰਿਆਦਾ ਨਿਭਾਇਓ ਜਿਸ ਰਾਵੀ ਵਿੱਚ ਮੇਰਾ ਸੱਚ ਸਿਰਜਣਹਾਰਾ ਗੁਰੂ ਅਰਜਨ ਦੇਵ ਜੀ ਟਿਕੇ ਸਨ। ਪਿਆਰਿਓ, ਉਹਨਾਂ ਦੀ ਇਹ ਵਾਰ ਸੀ, ਅੱਠ ਪੌੜੀਆਂ ਨੇ ਤੇ ਇਹ ਨਹੀਂ ਸੀ ਵਿਆਖਿਆ ਜਿਹੜੀ ਕੀਤੀ ਅਖੀਰ ਹੈ, ਨਹੀਂ, ਜਿਤਨੀ ਕੁ ਗੁਰੂ ਜੀ ਨੇ ਸੂਝ ਬਖਸ਼ੀ ਉਹ ਆਪ ਨਾਲ ਵਿਚਾਰ ਸਾਂਝੇ ਕਰ ਸਕਿਆ। ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾਲੂ ਸਾਹਿਬ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਏ ਨੇ, ਆ ਸੋਹਣਾ ਦਰਬਾਰ ਬਣਦਾ ਪਿਆ, ਵੱਧ ਚੜ ਕੇ ਗੁਰੂ ਦਰਬਾਰ ਬਣਾਇਓ, ਇਹ ਨਵਾਂ ਨਰੋਇਆ ਹੀ ਹੈ ਗੁਰੂ ਕਾ ਦਰਬਾਰ। ਸਤਿਗੁਰੂ ਕਿਰਪਾ ਕਰੇ ਸਮੂਹ ਪ੍ਰਬੰਧਕ ਸਮੂਹ ਸੰਗਤ ਦਾ, اپنے بزرگ ساڈے باجوا صاحب سب دا دھنواد جنہ اتنے دن پیار دیتا اگوں داتا میر کرے پھر آپ سنگت دے درشن کران گے چت وشی سما ملیا سات وار تے الانیا انہاں دی وچار ضرور کیتی جائے گرو بخشش کرے خوئیاں پلاں بخش دینیا کل تو بھائی صاحب بھائی بلدیو سنگھ جی لدھیانے والے آپ سنگت دے درشن کرن گے جی واہ گرو جی کا خالصہ
واہ واہ گرو جی کا خالصہ